ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹਿ ਉਚਾਰੀ ਦੋਇ ਕਰ ਜੋਰ ਕਰੋ ਚਰਣਾ ਪਰ ਜਾਂ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਪੁਰਠ ਮਹਲਾ ਨਾਵਾ ਮਾਈ ਮੈਂ ਕਿਹ ਵਿਦ ਲਖੋ ਗੁਸਾਈ ਮਹਾ ਬੋ ਅਗਿਆਨ ਤਿਮਰ ਮੋਹ ਮਨ ਰਹਿਓ ਉਰਜਾਈ ਮਾਈ ਮੈਂ ਕਿਹ ਵਿਦ ਲਖੋ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਜਾਈ ਰਹਾਓ ਸਗਲ ਜਨਮ ਭਰਮ ਹੀ ਭਰਮ ਖੋਇਓ ਨਹਿ ਅਸਥਿਰ ਮਤ ਪਾਈ ਵਿਖਿਆ ਸਖਤ ਰਹਿਓ ਨਿਸਵਾਸਰ ਨਹਿ ਛੂਟੀ ਅਧਮਾਈ ਸਾਧ ਸੰਕਬ ਹੂੰ ਨਹਿ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋ ਗੁਣ ਰਾਖ ਲਿਹੋ ਸਰਨਾਈ ਸਾਧ ਸੰਕਬ ਹੂੰ ਨਹਿ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋ ਗੁਣ ਰਾਖ ਲਿਹੋ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਬਖਸ਼ੋ ਜਾ ਸਦਕਾ ਆਪ ਸਾਰੇ ਮਾਈ ਭਾਈ ਸਤਿਗੁਰੂ ਜੀ ਦੇ ਸੱਚਖੰਡ ਸੁਹਾਵਣੇ ਦਰਬਾਰ ਵਿੱਚ ਸੱਜ ਕੇ ਬੜੇ ਪਿਆਰ ਸਤਿਕਾਰ ਦੇ ਸਹਿਤ ਗਿਆਨੀ ਜੀ ਤੋਂ ਲੜੀਵਾਰ ਜੋ ਵਿਚਾਰ ਹੈ ਉਹ ਸਰਵਣ ਕਰ ਰਹੇ ਸੀ। ਕਥੜੀਆਂ ਸੰਤਾ ਤੇ ਸਿਖਾਓ ਪੰਧੀਆ, ਇਹ ਜੋ ਸਤਿਗੁਰੂ ਜੀ ਸੰਬੰਧੀ ਕਥਾ ਹੈ ਜੋ ਧਰਮ ਮਾਰਗ ਤੇ ਚੱਲਣ ਵਾਲੇ ਹਨ ਉਹਨਾਂ ਪੰਧੀਆਂ ਵਾਸਤੇ ਬੜੀ ਸੁਖਦਾਈ ਹੈ, ਕਿਉਂਕਿ ਕਥਾ ਦੁਆਰਾ ਹੀ ਗੁਰੂ ਕੀ ਬਾਣੀ ਦੀ ਮਹਾਨਤਾ ਬਾਰੇ ਜਾਣਕਾਰੀ ਮਿਲਦੀ ਹੈ। ਪਾਠ ਵਿਸ਼ਰਾਮ ਦੀ ਸੁਧੀ, ਅਰਥ ਦਾ ਵਿਚਾਰ, ਭਾਵ ਅਰਥ ਔਰ ਗੁਰਮਤ ਸੇਧਾਂ, ਨਾਮ ਸਿਮਰਨ ਸੇਵਾ ਬਾਰੇ, ਤੀਰਥ ਤਪੱਸਿਆ ਦਾਨ, ਔਰ ਜਿੰਨੇ ਵੀ ਸ਼ੁਭ ਕਰਮ ਹਨ ਉਹ ਸਾਰਾ ਵਿਚਾਰ ਵਿਆਖਿਆ ਤੋਂ ਪ੍ਰਾਪਤ ਹੁੰਦਾ ਹੈ। ਔਰ ਸੰਸਾਰ ਦਾ ਰਹਿਣ ਸਹਿਣ ਅਤੇ ਪਰਮਾਰਥੀ ਸਿੱਖਿਆਵਾਂ ਵਿਵਹਾਰਕ ਕਿਰਿਆ ਸਮਾਜ ਵਿੱਚ ਚੱਲਣ ਦੇ ਢੰਗ ਸ਼ੁੱਧ ਰਾਜਨੀਤੀ ਅਤੇ ਧਰਮ ਦਾ ਵਿਕਾਸ ਇਹ ਸਾਰੀ ਵਿਚਾਰ ਕਥਾ ਤੋਂ ਪ੍ਰਾਪਤ ਹੁੰਦੀ ਹੈ। ਔਰ ਗੁਰੂ ਘਰ ਦੇ ਅਸੂਲਾਂ ਦੀ ਮਹਾਨਤਾ ਔਰ ਗੁਰਮਤਿ ਸੇਧਾਂ ਜਿੰਨੀਆਂ ਵੀ ਹਨ ਰਹਿਤਾਂ ਔਰ ਕਰਹਿਤਾਂ ਦੇ ਬਾਰੇ, ਇਸੇ ਤਰ੍ਹਾਂ ਆਪਣੀ ਸਰੀਰਕ ਪ੍ਰਕਿਰਿਆ ਬਾਹਰੂਨੀ ਅਤੇ ਅੰਦਰੂਨੀ ਜਿਹੜੇ ਭਾਵ ਹੈ ਆਤਮ ਗਿਆਨ ਅਤੇ ਮੁਕਤੀ ਆਦਿਕ ਅਤੇ ਪਰਮੇਸ਼ਰ ਨਾਲ ਜੋ ਭੇਦ ਅਵਸਥਾ ਇਸ ਬਾਰੇ ਕਥਾ ਤੋਂ ਹੀ ਰੋਸ਼ਨੀ ਮਿਲਦੀ ਹੈ। ਪਾਪ ਔਰ ਪੁੰਨ ਦਾ ਵਿਚਾਰ ਇਹਦੇ ਬਾਰੇ ਵੀ ਕਥਾ ਤੋਂ ਪਤਾ ਲੱਗਦਾ। ਸਾਧੂ ਜਨ ਅਤੇ ਸਾਕਤ ਜਨ ਜਿਹੜੇ ਹੈ ਇਹਨਾਂ ਦਾ ਵਿਚਾਰ ਵੀ ਕਥਾ ਦੁਆਰਾ ਪਤਾ ਲੱਗਦਾ ਹੈ। ਔਰ ਅਧੂਰੇ ਅਤੇ ਪੂਰੇ ਜੋ ਹੈ ਗੁਰੂ ਇਹਨਾਂ ਬਾਰੇ ਵੀ ਰੋਸ਼ਨੀ ਕਥਾ ਦੁਆਰਾ ਮਿਲਦੀ ਹੈ। ਗੁਰੂ ਦਾ ਕਰਤੱਵ ਅਤੇ ਸਿੱਖ ਦੀ ਜੋ ਸੇਵਾ ਇਹਦੇ ਬਾਰੇ ਵਿਚਾਰ ਵੀ ਕਥਾ ਤੋਂ ਹੀ ਪਤਾ ਲੱਗਦਾ ਹੈ। ਇਸ ਤਰ੍ਹਾਂ ਅੰਤਸ਼ਕਰਨ ਇਹਦੀਆਂ ਬਿਰਤੀਆਂ ਇੰਦਰੀਆਂ ਔਰ ਇਹਨਾਂ ਦੇ ਵਿਕਾਰ ਇਹਨਾਂ ਦੇ ਜੋ ਦੁਸ਼ ਪਰਿਣਾਮ ਹਨ ਉਹਨਾਂ ਦਾ ਰਿਜ਼ਲਟ ਔਰ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਜੋ ਇਨਸਾਨ ਨੂੰ ਆਤਮਾ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਹ ਸਾਰਾ ਕਥਾ ਤੋਂ ਹੀ ਵਿਚਾਰ ਮਿਲਦਾ ਹੈ। ਔਰ ਇਸੇ ਤਰ੍ਹਾਂ ਦਾਨ ਵੀਰਤਾ ਸੂਰ ਵੀਰਤਾ ਅਤੇ ਅਧਿਆਤਮਵਾਦ ਵਿੱਚ ਪੂਰੇ ਉਤਰਨ ਵਾਲੇ ਅੰਤ ਮਹਾਂਪੁਰਸ਼ ਇਹਨਾਂ ਦਾ ਵਿਚਾਰ ਵੀ ਕਥਾ ਚੋਂ ਮਨਮੁਖ ਦੀ ਵਿਚਾਰਧਾਰਾ ਵੀ ਇਸੇ ਵਿੱਚੋਂ ਭਾਵ ਕਿੰਨਾ ਕਹਿ ਕੇ ਦੱਸੀਏ ਜੋ ਲਾਭ ਕਥਾ ਤੋਂ ਹੁੰਦੇ ਹੈ ਉਹ ਦੁਨੀਆਂ ਦੀ ਕਿਸੇ ਵਸਤੂ ਤੋਂ ਨਹੀਂ। ਇਸੇ ਵਾਸਤੇ ਚੰਗੀਆਂ ਚੀਜ਼ਾਂ ਵੀ ਬਹੁਤ ਗਿਣੀਆਂ ਅਤੇ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਸਾਰਿਆਂ ਤੋਂ ਉੱਤਮ ਚੀਜ਼ ਕੀ ਹੈ ਅਤੇ ਮਹਾਰਾਜ ਨੇ ਕਿਹਾ ਕਿ ਸਭ ਤੇ ਉੱਤਮ ਹਰ ਕੀ ਕਥਾ। ਸਭ ਤੋਂ ਉੱਤਮ ਜੇ ਕੋਈ ਚੀਜ਼ ਹੈ ਉਹ ਵਾਹਿਗੁਰੂ ਪਰਮੇਸ਼ਰ ਸੰਬੰਧੀ ਜਿਹੜੀ ਕਥਾ ਉਹ ਹੈ। ਅਤੇ ਇਹਦੇ ਦੁਆਰਾ ਲਾਭ ਕਹਿੰਦੇ ਨਾਮ ਸੁਣਤ ਦਰਦ ਦੁੱਖ ਲੱਥਾਂ। ਨਾਮ ਸੁਣਨੇ ਨਾਲ ਦਰਦ ਪੀੜਾ ਅਤੇ ਜਿੰਨੇ ਦੁੱਖ ਹੈ ਸਾਰੇ ਲੈ ਜਾਂਦੇ ਆ। ਇਸ ਵਾਸਤੇ ਬਾਣੀ ਦਾ ਜੋ ਅਰਥ ਵਿਚਾਰ ਹੈ ਇਹ ਖਾਸ ਕਰਕੇ ਜਦੋਂ ਵੀ ਹੋਵੇ ਜ਼ਰੂਰ ਸਰਵਣ ਕਰਨਾ ਚਾਹੀਦਾ, ਕਿਉਂਕਿ ਜਿੰਨਾ ਚਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਹਾਂ ਉਹਦੀ ਬਾਣੀ ਦੇ ਅਰਥਾਂ ਦਾ ਭਾਵ ਦਾ ਸਾਨੂੰ ਵਿਚਾਰ ਨਹੀਂ ਮਿਲਦਾ ਉਦੋਂ ਤੱਕ ਸਾਡੇ ਪਾਸ ਗੁਰਮਤਿ ਜਿਹੜੀ ਹੈ ਉਹ ਨਹੀਂ ਆ ਸਕਦੀ। ਇਹਨੂੰ ਲੈਣ ਵਾਸਤੇ ਬਾਣੀ ਦੀ ਵਿਚਾਰ ਬਹੁਤ ਜ਼ਰੂਰੀ ਹੈ। ਡਿੱਠਾ ਮੁਕਤ ਨਾ ਹੋਵੇ ਜੇ ਚਿਰ ਗੁਰ ਸ਼ਬਦ ਨਾ ਧਰੇ ਵਿਚਾਰ। ਜਿੰਨਾ ਚਿਰ ਵਿਚਾਰ ਨੂੰ ਨਹੀਂ ਧਾਰਦਾ ਨਿਰਾ ਕੱਲਾ ਦੇਖਣ ਮਾਤਰ ਦੇ ਨਾਲ ਕੋਈ ਪ੍ਰਾਪਤੀ ਨਹੀਂ। ਟੀਚਰ ਦੇ ਦਰਸ਼ਨ ਨਾਲ ਹੀ ਕੋਈ ਵਿਦਿਆਰਥੀ ਸਿਆਣਾ ਹੋਣਾ ਚਾਹੇ। ਠੀਕ ਹੈ, ਉਸਤਾਦ ਦਾ ਦਰਸ਼ਨ ਵੀ ਬੜਾ ਪੁੰਨਦਾਈ ਹੈ। ਉਸਤਾਦ ਗੁਰੂ ਦੇ ਸਮਾਨ ਦੁਨੀਆਂ ਤੇ ਕੋਈ ਹਸਤੀ ਨਹੀਂ ਹੁੰਦੀ, ਪਰ ਜੋ ਉਸ ਦੀ ਸ਼ਰਨ ਵਿੱਚ ਬਹਿ ਕੇ ਉਸ ਤੋਂ ਗਿਆਨ ਲੈਣਾ ਅਤੇ ਆਪਣੇ ਹਿਰਦੇ ਵਿੱਚ ਪ੍ਰਗਟ ਕਰਨਾ, ਫਿਰ ਆਪਣੇ ਤੇ ਦੂਏ ਦੇ ਭਲੇ ਲਈ ਗਿਆਨ ਦਾ ਵਿਕਾਸ ਕਰਨਾ, ਇਹ ਸਭ ਨੂੰ ਵੱਡਾ ਪੁੰਨ ਹੈ। ਜਾਂ ਸਕੂਲਾਂ ਦੀਆਂ ਬਿਲਡਿੰਗਾਂ ਦੇਖਣ ਦੇ ਨਾਲ ਪਾਰਕ ਹੈ, ਹੋਰ ਚੰਗੀਆਂ ਚੀਜ਼ਾਂ, ਫੁਲਵਾੜੀਆਂ, ਮਨ ਨੂੰ ਕੁਝ ਖੁਸ਼ੀ ਪ੍ਰਤੀਤ ਹੋਵੇਗੀ, ਦਿਲ ਵਹਿਲਾਵਾ ਵੀ। ਪਰ ਟੀਚਰ ਦੀ ਸ਼ਰਮ ਲਏ ਤੋਂ ਬਿਨਾਂ ਵਿਦਿਆ ਦਾ ਪੜ੍ਹਨਾ, ਫਿਰ ਉਹਦੇ ਇਮਤਿਹਾਨ ਵਿੱਚ ਪੂਰੇ ਉਤਰਨਾ, ਫਿਰ ਜਾ ਕੇ ਕੋਈ ਡਿਗਰੀ ਅਤੇ ਡਿਪਲੋਮਾ, ਕੋਈ ਪ੍ਰਮਾਣ ਪੱਤਰ ਮਿਲੇਗਾ ਅਤੇ ਸੋਭਾ ਪ੍ਰਾਪਤ ਹੋਏਗੀ। ਇਸੇ ਤਰ੍ਹਾਂ ਗੁਰਸਥਾਨਾਂ 'ਤੇ ਜਾਣਾ ਪੁੰਨ ਕਰਮ ਹੈ। ਜੇ ਬਹਿ ਕੇ ਕਥਾ ਕੀਰਤਨ ਜਾਂ ਨਾਮ ਅਭਿਆਸ ਜਾਂ ਕੋਈ ਸੇਵਾ ਕਰੀਏ, ਅਤੇ ਜੇ ਗੁਰਦੁਆਰਿਆਂ ਦਾ ਸਿਰਫ ਦੇਖਣ ਮਾਤਰ ਹੀ, ਅਤੇ ਫਿਰ ਇਹ ਤਾਂ ਠੀਕ ਹੈ ਕਿ ਮਾੜੇ ਪਾਸੇ ਘੁੰਮਣਾ ਚੰਗੇ ਪਾਸੇ ਆਇਆ, ਪਰ ਉਹਨੂੰ ਪੂਰਾ ਪੂਰਾ ਲਾਭ ਨਹੀਂ ਹੋਏਗਾ। ਗੱਜ ਕੇ ਬੋਲੋ। ਉਹ ਇਸ ਵਾਸਤੇ ਤਾਂ ਠੀਕ ਹੈ ਕਿ ਅੱਜ ਚੰਗੇ ਪਾਸੇ ਆਇਆ, ਬਾਰ ਬਾਰ ਘੁੰਮਿਆ, ਕੱਲ੍ਹ ਅੰਦਰ ਵੀ ਜਾਏਗਾ, ਕਿਸੇ ਵੇਲੇ ਕੋਈ ਗੱਲ ਮਨ ਨੂੰ ਲੱਗੇਗੀ, ਹੌਲੀ ਹੌਲੀ ਬੈਠਣ ਵੀ ਲੱਗ ਜਾਏਗਾ। ਪਰ ਅਸਲੀ ਤਾਂ ਵਿਦਿਆਰਥੀ ਉਹ ਹੀ ਹੈ ਜਿਹੜਾ ਆ ਕੇ ਆਪਣੇ ਉਸਤਾਦ ਦੀ ਸ਼ਰਨ ਵਿੱਚ ਬਹਿ ਕੇ ਵਿਦਿਆਰਥੀ ਦੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਇਸ ਅਧਿਆਤਮ ਦੇ ਗਿਆਨ ਨੂੰ ਪ੍ਰਾਪਤ ਕਰੇ। ਨਿਯਮ ਦੁਨਿਆਵੀ ਵੀ ਉਹੀ ਹੈ, ਪਰਮਾਰਥੀ ਵੀ ਉਹੀ ਹੈ। ਦੇਸ਼ਾਂ ਦਾ ਫਰਕ ਹੈ। ਸੇਵਾ ਮਾਤਾ ਪਿਤਾ ਦੀ ਵੀ ਹੈ, ਗੁਰੂ ਜਨਾ ਮਹਾਤਮਾ ਜਨਾ ਪਰਮੇਸ਼ਰ ਸੰਬੰਧੀ ਵੀ ਹੈ, ਹੋਰ ਵੀ ਕਿਸੇ ਦੀ ਕਰ ਲਓ। ਹਰ ਇੱਕ ਸੇਵਾ ਜਿਹੜੀ ਹੈ ਜੋ ਨਿਸ਼ਕਾਮਤਾ ਦੇ ਨਾਲ ਕੀਤੀ ਜਾਂਦੀ ਹੈ ਉਹ ਹਿਰਦੇ ਦੀ ਸ਼ੁੱਧੀ ਦਾ ਕਾਰਨ ਜ਼ਰੂਰ ਹੈ। ਪਰ ਇਹ ਹੈ, ਜਿੰਨੀ ਜਿੰਨੀ ਸਮਾਨਤਾ ਵਾਲੇ ਦੀ ਸੇਵਾ ਕਰਦੇ ਹਾਂ, ਜਿੰਨੀ ਉਹ ਵਸਤੂ ਦੇ ਸਕਦਾ, ਪ੍ਰਾਪਤੀ ਉਨੀ ਚੀਜ਼ ਦੀ ਹੋਵੇਗੀ। ਗੁਰੂ ਮਹਾਰਾਜ ਸਮਰੱਥ ਹੈ, ਇਹਨਾਂ ਦੀ ਸੇਵਾ ਕਰਕੇ ਚਾਰੇ ਹੀ ਪਦਾਰਥ ਮਿਲ ਸਕਦੇ ਹੈ। ਬਾਕੀ ਕਿਸੇ ਦੀ ਸੇਵਾ ਕਰਕੇ ਚਾਰ ਪਦਾਰਥ ਨਹੀਂ ਮਿਲ ਸਕਦੇ। ਚੌਹਾਂ ਦੇ ਵਿੱਚੋਂ ਜਿਹੜੇ ਦੋ ਪਦਾਰਥ ਹੈ ਆਪਣੇ ਅਰਥ ਹੈ ਅਤੇ ਪੁੱਤਰ ਆਦਿਕ ਹੈ, ਇਹ ਦੁਨਿਆਵੀ ਹੈ। ਅਰਥ ਤੋਂ ਮਤਲਬ ਮਾਇਆ, ਕਾਮ ਤੋਂ ਮਤਲਬ ਨਿਰਾਭਿਸ਼ੇ ਭੋਗ ਨਹੀਂ। ਜੇਤੀ ਮਨ ਕੀ ਕਾਮਨਾ ਕਾਮ ਕਹਾ ਵੈਸੋ ਹੈ, ਜਿੰਨੀਆਂ ਵੀ ਮਨ ਦੀਆਂ ਕਾਮਨਾ ਉਹ ਸਾਰੀਆਂ ਕਾਮ ਸਰੂਪ ਹੀ ਹੈ। ਬਾਕੀ ਹੈ ਧਰਮ ਤੇ ਮੋਕਸ਼। ਜਿਹੜੀ ਮਾਇਆ ਤੇ ਦੁਨਿਆਵੀ ਪਦਾਰਥ ਹੈ, ਇਹ ਕਈ ਵਾਰੀ ਪਾਪੀ ਜਨਾਂ ਨੂੰ ਵੀ ਮਿਲ ਜਾਂਦੇ ਹੈ। ਜੋ ਧਰਮ ਤੇ ਮੋਕਸ਼ ਹੈ ਇਹ ਪਾਪੀ ਦੇ ਹਿੱਸੇ ਵਿੱਚ ਨੇ। ਕਿਸੇ ਰਾਜੇ ਮਹਾਰਾਜ ਦੀ ਸੇਵਾ ਕਰੋ, ਮਾਇਆ ਉੱਥੋਂ ਵੀ ਮਿਲ ਜਾਏਗੀ। ਮਾਇਆ ਵਾਸਤੇ ਕਈਆਂ ਨੇ ਬੜੇ ਨਿਖੇਧ ਧੰਦੇ ਕਰਦੇ ਆ, ਨਸ਼ੇ ਵੇਚਦੇ ਆ, ਡਰੱਗ ਆਦਿ, ਜਾਂ ਜੋ ਵਿਵਚਾਰੀ ਲੋਕ ਹੈ ਉਹ ਵੀ ਮਾਇਆ ਨਜਾਇਜ਼ ਢੰਗਾਂ ਨਾਲ ਹਾਸਲ ਕਰਦੇ ਆ। ਤੇ ਬਾਕੀ ਜੋ ਪੁੱਤਰ ਆਦਿਕ ਹੈ ਇਹ ਵੀ ਆਮ ਸੰਸਾਰੀ ਲੋਕਾਂ ਨੂੰ ਮਿਲ ਜਾਂਦੇ ਆ। ਧਰਮ ਤੇ ਜੋ ਮੋਕਸ਼ ਹੈ ਇਹ ਹਰ ਇੱਕ ਨੂੰ ਨਹੀਂ ਮਿਲਦੇ, ਨਾ ਇਹਨੂੰ ਹਰੇਕ ਦੇ ਸਕਦਾ। ਧਰਮ ਮਿਲੇਗਾ ਸੰਤਾਂ ਤੋਂ ਤੇ ਮੋਕਸ਼ ਮਿਲੇਗੀ ਪਰਮਾਤਮਾ ਤੋਂ। ਗੱਜ ਕੇ ਬੋਲੋ। ਜਿਹੜਾ ਧਰਮ ਦੀ ਸਿੱਖਿਆ ਦਿੰਦੇ ਆ, ਸੰਤ ਦਾ ਮਤਲਬ ਇਹ ਨਹੀਂ ਸਮਝਣਾ ਕਿ ਕੋਈ ਸਵਾਂਗਧਾਰੀ। ਸੰਤ ਦਾ ਮਤਲਬ ਇਹ ਹੈ ਜਿਸ ਨੇ ਇਸ ਅਵਸਥਾ ਦਾ ਪੂਰਨ ਮੁਕੰਮਲ ਗਿਆਨ ਪ੍ਰਾਪਤ ਕੀਤਾ ਹੋਵੇ, ਉਹ ਹੀ ਦੂਏ ਨੂੰ ਧਰਮ ਬਾਰੇ ਇਹ ਸਾਰੀ ਗੱਲ ਦੱਸ ਸਕਦਾ, ਸਮਝਾ ਸਕਦਾ, ਤੁਰ ਤੋਰ ਸਕਦਾ, ਕਿਉਂਕਿ ਆਪ ਇਸ ਮੰਜ਼ਿਲ ਵਿੱਚੋਂ ਗੁਜ਼ਰਿਆ ਹੁੰਦਾ। ਧਰਮ ਕਦੋਂ ਕਮਜ਼ੋਰ ਪੈਂਦਾ? ਜਦੋਂ ਧਾਰਮਿਕ ਆਗੂ ਕਮਜ਼ੋਰ ਹੋ ਜਾਂਦਾ ਹੈ। ਗੱਜ ਕੇ ਬੋਲੋ। ਧਰਮ ਦੇ ਚਾਰ ਅੰਗ ਹੈ। ਪਹਿਲਾ ਹੈ ਪੈਰ, ਇਸ ਦਾ ਤੀਰਥ। ਤੀਰਥਾਂ ਤੇ ਜਾਣਨਾ ਧਰਮ ਦੀ ਪ੍ਰੇਰਣਾ ਮਿਲਦੀ ਹੈ। ਉੱਥੇ ਚੰਗੇ ਚੰਗੇ ਲੋਕ ਵੀ ਜਾਂਦੇ ਆ, ਕੋਈ ਪੁੰਨ ਕਰਦਾ, ਕੋਈ ਦਾਨ ਕਰਦਾ, ਕੋਈ ਸੇਵਾ ਕਰਦਾ, ਕੋਈ ਜਪ ਤਪ ਕਰਦਾ। ਤੇ ਤੀਰਥਾਂ ਦੇ ਭੁੱਖ ਪਿਆਸ, ਗਰਮੀ ਸਰਦੀ ਕਠਿਨਾਈ ਵੀ ਝੱਲਣੀ ਪੈਂਦੀ ਹੈ, ਪ੍ਰਤੀਕਸ਼ਾ ਵੀ ਹੋ ਜਾਂਦੀ ਹੈ, ਤੇ ਮਨ ਦੀ ਸ਼ੁੱਧੀ ਦਾ ਵੀ ਕਾਰਨ ਬਣਦਾ, ਤੇ ਨਾਲ ਨਾਮ ਦੀ ਪ੍ਰਧਾਨਤਾ ਜ਼ਰੂਰੀ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਦੇ ਉੱਥੇ ਜਾ ਕੇ ਇੰਦਿਆ ਚੁਗਲੀ ਕਰਦੇ ਹਾਂ, ਫਿਰ ਕਿਸੇ ਪਵਿੱਤਰ ਜਗ੍ਹਾ ਜਾਣ ਦਾ ਕੋਈ ਵਿਸ਼ੇਸ਼ ਪੁੰਨ ਨਹੀਂ ਹੁੰਦਾ। ਉੱਥੇ ਕਿਸੇ ਨਾ ਕਿਸੇ ਮਹਾਂਪੁਰਸ਼ ਨੇ ਤਪ ਕੀਤਾ ਹੁੰਦਾ, ਤੇ ਉੱਥੇ ਜਿਹੜੇ ਸ਼ੁੱਧ ਪ੍ਰਮਾਣੂ ਆ ਉਹ ਮਨ ਦੇ ਉੱਤੇ ਅਸਰ ਪਾਉਂਦੇ ਆ, ਤੇ ਬਿਰਤੀ ਛੇਤੀ ਡਿੱਗਦੀ ਹੈ। ਤੇ ਜੇ ਉੱਥੇ ਬਹਿ ਕੇ ਨਾਮ ਜਪਿਆ ਜਾਏ ਤੇ ਦੋਹਰਾ ਤੇਰਾ ਜਾਂ ਵਾਧੂ ਫਲ ਮਿਲਦਾ। ਇਕਾਗਰਤਾ ਆਉਂਦੀ ਹੈ ਤੇ ਦੁਨੀਆਂ ਵਿੱਚ ਰਹਿਣਾ ਸਹਿਣਾ, ਸੰਗਤ ਨਾਲ ਵਿਚਰਨਾ ਤੇ ਉਹਨਾਂ ਦੇ ਨਾਲ ਵਰਤਾਵ ਕਰਨ ਦਾ ਢੰਗ, ਜਿਹੜਾ ਘਰੋਂ ਬਾਹਰ ਨਹੀਂ ਨਿਕਲਿਆ ਉਹਨੂੰ ਕਿਸੇ ਦੇ ਸਤਿਕਾਰ ਪਿਆਰ ਬਾਰੇ ਕੋਈ ਗਿਆਨ ਹੀ ਨਹੀਂ ਹੁੰਦਾ। ਗੱਜ ਕੇ ਬੋਲੋ। ਬਾਹਰ ਜਦੋਂ ਬੰਦਾ ਠੋਕਰਾਂ ਖਾਂਦਾ, ਉਹਦੇ ਨਾਲ ਉੱਥੇ ਦੇ ਹਜ਼ਾਰੀ ਕਿਉਂ ਵਿਵਹਾਰ ਕਰਦੇ, ਕਿਵੇਂ ਕਰਨਾ ਚਾਹੀਦਾ, ਇਹ ਗੱਲਾਂ ਬਹੁਤ ਮਿਲਦੀਆਂ। ਦੂਜਾ ਹੈ ਤਪੱਸਿਆ। ਤੜਕੇ ਉੱਠਣਾ ਵੀ ਤਾਪਿਆ, ਇਸ਼ਨਾਨ ਕਰਨਾ ਵੀ ਤਾਪਿਆ, ਤੇ ਨਹੀਂ ਤਾਂ ਉੱਠਣਾ ਸਰਦੀਆਂ ਦੇ ਮਹੀਨੇ ਨੌਜਵਾਨ ਉਮਰ 'ਚ ਤਾਂ ਬਹੁਤ ਹੀ ਔਖਾ ਹੁੰਦਾ, ਅਤੇ ਨਹਾਉਣਾ ਵੀ ਬੜਾ ਕਠਿਨ ਹੈ, ਇਸ਼ਨਾਨ ਕਰਕੇ ਚੌਂਕੜਾ ਲਾ ਕੇ ਬਹਿਣਾ ਇਹ ਵੀ ਬੜਾ ਔਖਾ, ਅਤੇ ਨੀਂਦ ਵੀ ਫਿਰ ਝੂਟੇ ਦਿੰਦੀ ਹੈ, ਇਹਦੇ ਨਾਲ ਵੀ ਬੜਾ ਯੁੱਧ ਕਰਨਾ ਪੈਂਦਾ। ਮਾੜੇ ਆਦਮੀਆਂ ਨੂੰ ਤਾਂ ਢਾ ਲੈਂਦੀ ਹੈ, ਤਕੜਾ ਆਦਮੀ ਤਾਂ ਇਹਨੂੰ ਹਰਾ ਲੈਂਦਾ। ਇਹਨੂੰ ਜਿੱਤਣ ਵਾਸਤੇ ਖਾਣ ਪੀਣ 'ਤੇ ਵੀ ਕੰਟਰੋਲ ਕਰਨਾ ਪੈਂਦਾ, ਅਤੇ ਸਮੇਂ ਦਾ ਵੀ ਨਿਯਮ ਬਣਾਉਣਾ ਪੈਂਦਾ, ਟਾਈਮ ਨਾ ਸੋਈਏ, ਟਾਈਮ ਨਾ ਉੱਠੀਏ, ਸਮਾਧੀ ਵਿੱਚ ਫਿਰ ਹੀ ਤੁਸੀਂ ਸਹੀ ਬਹਿ ਸਕੋਗੇ। ਗੱਜ ਕੇ ਬੋਲੋ। ਜੇ ਕੋ ਮੈਂ ਇੱਕ ਵਜੇ ਸੋਤਾਂ ਅਤੇ ਦੋ ਜਾਂ ਚਾਰ ਵਜੇ ਉੱਠ ਕੇ ਫੇਰ ਚੌਂਕੜਾ ਸਮਾਧੀ ਲਾਵਾਂ, ਫਿਰ ਤਾਂ ਬੜਾ ਅਸੰਭਵ ਹੋਵੇਗਾ। ਇਸੇ ਪ੍ਰਕਾਰ ਫਿਰ ਇਹ ਜਿਹੜਾ ਭੁੱਖ ਪਿਆਸ ਝੱਲਣੀ, ਮਾਨ ਅਪਮਾਨ ਝੱਲਣਾ, ਹਰ ਕਸ਼ੋਭ ਨੂੰ ਬਰਦਾਸ਼ਤ ਕਰਨਾ, ਇਹ ਵੀ ਇੱਕ ਬੜੀ ਪ੍ਰਤੀਕਸ਼ਾ ਅਤੇ ਤਪੱਸਿਆ ਹੈ। ਫਿਰ ਇਸੇ ਤਰ੍ਹਾਂ ਕਿਸੇ ਮਹਾਂਪੁਰਖ ਦੀ ਆਰਦਲ ਵਿੱਚ ਖੜ੍ਹ ਕੇ ਹੁਕਮ ਵਿੱਚ ਸੇਵਾ ਕਰਨੀ, ਇਹ ਬਹੁਤ ਵੱਡਾ ਤਪ ਹੈ। ਆਪਣੀ ਮਰਜ਼ੀ ਨਾਲ ਲੋਕ ਦਾਨ ਵੀ ਬੜਾ ਕਰਦੇ, ਸੇਵਾ ਵੀ ਬੜੀ ਕਰਦੇ ਆ, ਪਰ ਦੂਏ ਦੇ ਹੁਕਮ ਵਿੱਚ ਉੱਤੇ ਇੱਕ ਘੰਟਾ ਪੰਜ ਮਿੰਟ ਖੜ੍ਹਨਾ ਹੀ ਬੜਾ ਔਖਾ ਹੋ ਜਾਂਦਾ, ਉਹਨੂੰ ਬੰਨਣ ਅਤੇ ਗੁਲਾਮੀ ਸਮਝਦੇ। ਪਰ ਮਹਾਰਾਜ ਕਹਿੰਦੇ ਆਗਿਆ ਸਾਹਮਣੇ ਸਾਹਿਬ ਸੇਵਾ, ਗੁਰ ਸੇਵਾ ਤਪਾਂ ਸਿਰ ਤਾਪ ਸਾਰ। ਜਿੱਥੇ ਧੂਣੇ ਤਪਾਉਂਦੇ ਸੀ ਉੱਥੇ ਮਾਰਨ ਗਏ ਮੈਂ ਬਾਲਣ ਫੂਕਦੇ ਹਾਂ, ਇਹ ਲੋਹ ਥੱਲੇ ਦੇਗਾਂ ਥੱਲੇ ਫੂਕੋ, ਕਿੰਨਾ ਦਾਲਾ ਸਬਜਾ ਕੜਾ ਪ੍ਰਸ਼ਾਦ ਜਾਂ ਹੋਰ ਪਦਾਰਥ ਲੰਗਰ, ਉਹ ਕਿੰਨਿਆਂ ਦੀ ਜਠਰਾ ਨਹੀਂ ਸ਼ਾਂਤ ਕਰੂਗਾ, ਬਾਲਣ ਦਾ ਕਿੰਨਾ ਫਲ ਮਿਲਿਆ। ਜਿਹੜਾ ਐਵੀਂ ਧੁਨੀ ਚ ਪਾ ਕੇ ਫੂਕੀ ਗਏ, ਪੰਜ ਧੁਨੀਆਂ ਲਾ ਲਈਆਂ ਤੇ ਬਾਲਣ ਵੀ ਐਵੀਂ ਗਿਆ, ਤੇ ਫਿਰ ਉਹਨੂੰ ਗਰਮੀ ਜ਼ਿਆਦਾ ਚੜ੍ਹ ਗਈ। ਫਿਰ ਉਹਨੂੰ ਭਾਈ ਠੰਡੀਆਂ ਚੀਜ਼ਾਂ ਪਿਲਾਓ, ਹੋਸ਼ ਵਿੱਚ ਲਿਆਓ ਜਾਂ ਜਲ ਧਾਰਾ ਪਾਣੀ ਰੋੜਦੇ ਰਹੇ, ਸਰੀਰ ਸੁੰਨ ਹੋ ਗਿਆ, ਤੇ ਗਰਮੈਸ਼ ਦਿਓ, ਕੋਈ ਗਰਮ ਕੁਛ ਦੇ ਦਿਓ ਤੇ ਬਚ ਜਾਏ। ਉਹ ਵੀ ਵਾਧੂ ਹੋਇਆ, ਉਹੀ ਪਾਣੀ ਛਬੀਲਾਂ ਜਾਂ ਲੰਗਰ 'ਚ ਵਰਤਿਆ ਜਾਏ ਤੇ ਕਿੰਨਿਆਂ ਦੀ ਪਿਆਸ, ਕਿੰਨਾ ਲੰਗਰ ਦੀ ਸੇਵਾ 'ਚ ਕੰਮ ਆਏਗਾ, ਜਾਂ ਹੋਰ ਵੀ ਕਿਸੇ ਪਰਪਕਾਰ ਵਾਸਤੇ ਉਹ ਪਾਣੀ ਵਰਤਿਆ ਜਾਏ। ਉਹ ਚੀਜ਼ਾਂ ਉਹ ਹੋਈ ਸੀ ਮਹਾਰਾਜ ਨੇ ਉਹਨਾਂ ਦੇ ਪੱਖ ਬਦਲ ਦਿੱਤੇ, ਲਾਭ ਜ਼ਿਆਦਾ ਹੋਵੇ ਤੇ ਕਾਇਮ ਹੋਵੇ। ਅੱਗੇ ਵਿਅਕਤੀਗਤ ਲਾਭ ਸੀ, ਹੁਣ ਸਮੁੱਚੀ ਸੰਗਤ ਨੂੰ ਉਸ ਪਾਣੀ ਦਾ, ਉਸ ਅੱਗ ਦਾ ਲਾਭ ਹੋ ਗਿਆ। ਤਪ ਤੇ ਉਹਨਾਂ ਦਾ ਕਲਿਆਂ ਦਾ ਹੀ ਸੀ, ਕਲੇਸ਼ ਦਾ ਹੀ ਸੀ, ਤਮੋ ਗੁਣੀ ਤਪ ਸੀ। ਇਹ ਤਪ ਹੋ ਵੀ ਸਤੋ ਗੁਣੀ ਗਿਆ ਤੇ ਨਾਲ ਬਾਣੀ ਦਾ ਪਾਠ ਵੀ ਹੋਇਆ, ਤੇ ਕਿੰਨੀ ਸੰਗਤ ਨੂੰ ਭੋਜਨ ਜਲ ਪਾਣੀ ਛਕਾਇਆ, ਆਸ਼ੀਰਵਾਦ ਵੀ ਕਿੰਨਿਆਂ ਦੀ ਮਿਲ ਗਈ, ਗੁਰੂ ਮਹਾਰਾਜ ਖੁਸ਼ੀ ਮਿਲ ਗਈ। ਕਿਉਂਕਿ ਵਿੱਚ ਦੁਨੀਆਂ ਸੇਵਕ ਮਾਈ ਹੈ ਤਾਂ ਦਰਗਾਹ ਬੈਸਣ ਭਾਈ ਹੈ, ਲੰਗਰ ਤਾਂ ਰੱਖਿਆ ਜਿਹੜਾ ਧੂਣਾ ਤਮਾਉਣਾ ਭੱਠ ਝੋਕਣੀ ਹੈ, ਜਲ ਧਾਰਾ ਕਰਨੀ ਗੁਰੂ ਕੇ ਲੰਗਰ ਦਾ ਜਲ ਢੋਣਾ, ਜਲ ਦੁਆਰਾ ਸੇਵਾ ਕਰਨ, ਇਸ ਤਰ੍ਹਾਂ ਬਾਕੀ ਵੀ ਜਾਣ ਲੈਣਾ ਸੇਵਾ ਦੇ ਬੇਅੰਤ ਹੈ। ਸਮਾਂ ਇੰਨਾ ਨਹੀਂ ਕਿ ਸਾਰਾ ਖੁਲਾਸਾ ਕੀਤਾ ਜਾਏ, ਇਸ਼ਾਰੇ ਸਮਝ ਲੈਣੇ। ਦਇਆ ਬਾਲਕ ਤੇ ਬੁੱਢੇ ਤੇ ਰੋਗੀ ਤੇ ਇਸਤਰੀ ਤੇ ਲੰਗੜੇ ਲੂਲੇ ਪਿੰਗਲੇ ਅਪਾਹਜ ਔਰ ਅੰਨੇ ਤੇ ਜੜਾ ਵੀ ਲੋੜ ਕਰ ਰਿਹਾ, ਤਰਸ ਖਾ ਕੇ ਉਹਦੀ ਮਦਦ ਕਰਕੇ ਕੁਝ ਦੇਣਾ, ਉਹਦਾ ਨਾਮ ਦਾਨ ਹੈ। ਗੱਜ ਕੇ ਬੋਲੋ ਤੇ ਰਜਿਆਂ ਨੂੰ ਰਜਾਈ ਜਾਓ। ਜਿਵੇਂ ਆਮ ਤੁਸੀਂ ਗ੍ਰਹਿਸਤੀ ਲੋਕ ਜਵਾਈਆਂ ਨੂੰ ਬੜਾ ਰਜਾਉਂਦੇ ਆ, ਉਹ ਰਜਿਓ ਬਹੁਤ ਪਰਾਟੇ ਮਾਰਦੇ ਆ ਤੇ ਫਿਰ ਵੀ ਡਿਵੋਰਸ ਹੋ ਜਾਂਦੇ ਆ, ਤੇ ਜੇ ਉਹ ਹੀ ਕਿਤੇ ਜਿਹੜੇ ਹੁਣ ਮੀਂਹ ਪੈਂਦਾ ਔੜ ਲੱਗੀ ਹੋਵੇ, ਧਰਤੀ ਸਾਰਾ ਪਾਣੀ ਵਿੱਚ ਹੀ ਸਮੇਟੀ ਜਾਂਦੀ ਹੈ, ਜੇ ਅੱਗੇ ਦਰਿਆ ਭਰਿਆ ਹੜ੍ਹ ਬਣ ਕੇ ਨੁਕਸਾਨ ਕਰਦਾ। ਇਸ ਤਰ੍ਹਾਂ ਫਲੀਭੂਤ ਦਾਨ ਸ਼ੁਭੰਗ ਪਾਤਰ ਦਇਓ, ਜਥਾ ਬੀਜ ਬੋਇਓ ਸੋ ਖੇਤਰੇ ਅਖਾਇਓ। ਉਹ ਪਾਤਰੇ ਮਝਾਰੀ ਦਇਓ ਦਾਨ ਐਸੇ, ਉਹ ਕੋ ਖੇਤਰੇ ਮਝਾਰੀ ਬੋਇਓ ਬੀਜ ਜੈਸੇ। ਜਿਵੇਂ ਕਲਰ ਭੂਮੀ ਸਿੱਟਿਆ ਬੀਜ, ਬੀਜ ਵੀ ਨਹੀਂ ਮੁੜਦਾ, ਬੋਲ ਤੇ ਕੀ ਹੋਣਾ। ਤੇ ਅਨ ਅਧਿਕਾਰੀ ਨੂੰ ਦਿੱਤਾ ਹੋਇਆ ਦਾਨ ਫਜੂਲ ਚਲੇ ਚਲੇ। ਸੋ ਖੇਤਰੇ ਮਝਾਰੀ ਬੋਇਓ ਬੀਜ ਜੈਸੇ, ਸੋ ਪਾਤਰੇ ਮਝਾਰੀ ਦਇਓ ਦਾਨ ਐਸੇ। ਸ੍ਰੇਸ਼ਟ ਭੂਮੀ ਵਿੱਚ ਬੀਜਿਆ ਹੋਇਆ ਦਾਨ ਜਿਵੇਂ ਫਲੀਭੂਤ ਹੁੰਦਾ, ਬੀਜ ਬੀਜਿਆ ਸਪਾਤਰ ਅਧਿਕਾਰੀ ਨੂੰ ਦਿੱਤਾ ਹੋਇਆ ਦਾਨ ਵੀ ਫਲੀਭੂਤ ਹੁੰਦਾ। ਕਹਿੰਦੇ ਕੋਈ ਰਾਜਾ ਸੀ, ਉਹ ਬੜਾ ਬਿਮਾਰ ਰਹਿੰਦਾ ਸੀ। ਮਹਾਤਮਾ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਗਊਆਂ ਦੇ ਸਿੰਘਾਂ ਤੇ ਸੋਨੇ ਦੀਆਂ ਟੋਪੀਆਂ ਚੜ੍ਹਾ ਚੜ੍ਹਾ ਬੜੇ ਬੜੇ ਕੀਮਤੀ ਝੁੱਲ ਪਾ ਪਾ ਕੇ ਬ੍ਰਾਹਮਣਾਂ ਨੂੰ ਦਾਨ ਦਿੱਤਾ, ਜਗ ਹਵਨ ਕਰਾਏ, ਮੇਰਾ ਰੋਗ ਨਿਵਰਤ ਨਹੀਂ ਹੋਇਆ। ਕਹਿੰਦੇ ਭਾਈ ਉਹ ਪ੍ਰਸੰਨ ਨਹੀਂ ਹੋਏ, ਸਗੋਂ ਝੇਡਾ ਹੀ ਕਰਦੇ ਹੈ। ਤੂੰ ਕਿਸੇ ਨੂੰ ਪ੍ਰਸੰਨ ਕਰ ਰੱਬ ਦੇ ਪਿਆਰੇ ਨੂੰ। ਉਸ ਨੇ ਉਹ ਦਾਨ ਜਦੋਂ ਕਰਦਾ ਸੀ ਸੀ ਆਈ ਡੀ ਦੇ ਤੌਰ ਤੇ ਭੇਸ ਬਦਲ ਕੇ ਸੁਣਿਆ। ਉਹ ਬ੍ਰਾਹਮਣ ਕਹਿੰਦੇ ਰਾਜਾ ਕਾਹੇ ਕਾ ਹੈ, ਇਸ ਕੋਲ ਚਾਹੀਦਾ ਸੀ ਸਾਨੂੰ ਪੰਜ ਪੰਜ ਗ੍ਰਾਮ, ਦਸ ਦਸ ਗ੍ਰਾਮ ਦਿੰਦਾ, ਇੱਕ ਇੱਕ ਗਾਂ, ਦੋ ਦੋ ਤੋਲੇ ਸੋਨੇ ਦੀ ਟੋਪੀ ਮੜ ਕੇ ਸਿੰਘ ਤੇ ਦੇ ਦਿੱਤੀ, ਇਹ ਕਾਹਦਾ ਰਾਜਾ। ਉਹ ਕਹਿੰਦਾ ਬਾਕੀ ਸੰਤਾਂ ਦੀ ਗੱਲ ਸਹੀ ਹੈ। ਤੇ ਉਸ ਨਾਲ ਜੀ ਫਿਰ ਜਾਂਦਾ ਸੀ, ਕੁਦਰਤੀ ਕੋਈ ਗਰੀਬ ਬੀਬੀ ਸੀ, ਉਹਦੇ ਨਾਲ ਕੋਈ ਛੋਟਾ ਬਾਲਕ ਸੀ, ਤੇ ਕੱਪੜਾ ਵੀ ਕੋਈ ਐਡਾ ਨਹੀਂ ਵਿਚਾਰੇ ਦੇ, ਹੈਰਾਨ ਸੀ, ਬਾਲ ਖਿਲ ਰਹੇ ਸਨ। ਉਹ ਹਲਵਾਈ ਦੀ ਦੁਕਾਨ ਮੂਹਰੋਂ ਲੰਘਿਆ, ਬੀਬੀ ਲੱਡੂ। ਉਹ ਵਿਚਾਰੀ ਕੋ ਪੈਸਾ ਨਾਲ ਲੱਡੂ ਕਿੱਥੋਂ ਦੇਣਾ ਸੀ। ਰਾਜੇ ਨੇ ਸੁਣ ਲਿਆ, ਬੀਬੀ ਕੀ ਮੰਗਦਾ ਲੱਡੂ, ਉਹਨੂੰ ਪਰਾਤੇ ਚਕਾ ਕੇ ਤੇ ਰਾਸਤੀਆ ਲੈ ਜਾ। ਉਹ ਖਾਣਾ ਤੇ ਵਿਚਾਰੇ ਬਾਲਕ ਨੇ ਕੀ ਹੁੰਦਾ, ਜਿਉਂ ਖੁਸ਼ੀ ਚ ਨੱਚਣ ਟੱਪਣ ਲੱਗਾ, ਪੂਰਾ ਬੇਹਾਲ ਹੋ ਗਿਆ ਤੇ ਰਾਜੇ ਦਾ ਕੋਹੜ ਹਟ ਗਿਆ। ਜਦੋਂ ਘਰ ਆਇਆ ਸਰੀਰ ਨੋਵਰ ਨੋ ਅੰਤੰਗ ਹੋ ਗਿਆ। ਮਹਾਰਾਜ ਮੈਂ ਕੋਈ ਅੱਜ ਕੋਈ ਯੱਗ, ਕੋਈ ਪੁੰਨ ਦਾਨ, ਕੁਛ ਨੀ, ਮੈਂ ਤੇ ਪੂਰਾ ਤੰਦਰੁਸਤ। ਕਹਿੰਦੇ ਕਿਸੇ ਨੂੰ ਖੁਸ਼ ਕੀਤਾ ਹੋ? ਕਹਿੰਦੇ ਮਹਾਰਾਜ ਕੇ ਤਾਂ ਪੰਡਿਆਂ ਨੂੰ ਬੜੇ ਦਾਨ ਦਿੱਤੇ, ਅੱਜ ਤੇ ਕੋਈ ਐਸਾ ਵੀ ਨਹੀਂ। ਕਹਿੰਦੇ ਕੋਈ ਖੁਸ਼? ਕਹਿੰਦੇ ਮਹਾਰਾਜ ਖੁਸ਼ ਕਾਹਦਾ ਹੋ, ਇੱਕ ਪ੍ਰਾਤ ਸੀ ਲੱਡੂਆਂ ਦੀ ਬਾਲਕ ਨੂੰ। ਕਹਿੰਦੇ ਬਸ ਉਹ ਖੁਸ਼ ਹੋ ਜਾਓ। ਦਾਨ ਦੇਣ ਦਾ ਮਤਲਬ ਹੈ ਜਿਹਨੂੰ ਦਿੱਤਾ ਜਾਂਦਾ ਉਹ ਪ੍ਰਸੰਨ ਵੀ ਹੁੰਦਾ। ਇਸੇ ਤਰ੍ਹਾਂ ਹੁਣ ਇੱਥੇ ਵੀ ਬਹੁਤ ਲੋਕ ਆ ਜਾਂਦੇ ਆ ਤੁਹਾਡੇ ਕੋਲ, ਇਹ ਬੜਾ ਬੜਾ ਫਿਰਦੇ ਆ ਤੇ ਤੁਸੀਂ ਵੀ ਬੜਾ, ਪਰ ਉਹਨਾਂ ਦੇ ਇੰਨੇ ਬਸਵਰੇ ਆ ਉਹ ਰੱਜਦੇ ਹੀ ਨਹੀਂ, ਤੇ ਤੁਹਾਡਾ ਦਿੱਤਾ ਦਾਨ ਵੀ ਬਸ ਘੜਮ ਚਾ ਰਹੀ ਹੈ। ਗੱਜ ਕੇ ਬੋਲੋ, ਜਿਵੇਂ ਖੂਹ ਚ ਇੱਟ ਸਿੱਟੀ ਜਾਓ ਰੜਕਦੀ ਨੀ ਕਿੱਥੇ ਕੱਢੀ ਗਈ ਹੈ, ਇਸ ਤਰ੍ਹਾਂ ਹੀ ਆ ਬੜਬੜੇ ਪਲਾੜ ਆ। ਤੁਸੀਂ ਗ੍ਰਸਤੀ ਲੋਕ ਟੁੱਟ ਟੁੱਟ ਕੇ ਮਰਦੇ ਹੋ ਦਿਨ ਰਾਤ, ਤੁਹਾਡੇ ਲਈ ਬਲੈਤ ਨਹੀਂ ਹੈ, ਭੁੱਲ ਜਾਓ ਕਿ ਤੁਹਾਡੇ ਲਈ ਬਲੈਤ ਆ। ਇਹ ਮਜ਼ਦੂਰਾਂ ਦਾ ਦੇਸ਼ ਆ, ਤੁਸੀਂ ਮਜ਼ਦੂਰ ਆ, ਬਲੈਤ ਜਿਹੜੇ ਉੱਥੇ ਬੈਠੇ ਉਹਨਾਂ ਲਈ, ਜਿਹੜੇ ਤੁਹਾਡੀ ਮਾਇਆ ਤੇ ਗੁਰਸ਼ਰ ਲਿਆਉਂਦੇ, ਚਾਹੇ ਤੁਹਾਡੇ ਰਿਸ਼ਤੇਦਾਰ ਆ ਤੇ ਚਾਹੇ ਉਹ ਪੇਟੂ ਲੋਕ ਆ, ਉਹਨਾਂ ਨੂੰ ਮਾਇਆ ਦੀ ਕੋਈ ਕਦਰੇ ਹੀ ਨਹੀਂ ਹੈ। ਇਹ ਮਾਇਆ ਦਾ ਦੁਰਉਪਯੋਗ ਬੜੇ ਨਜਾਇਜ਼ ਢੰਗਾਂ ਦੇ ਨਾਲ ਕਰਦੇ ਹਨ। ਤੁਸੀਂ ਕਿੰਨੀ ਮਿਹਨਤ ਦੇ ਨਾਲ ਜਿੰਨੇ ਘਰ ਦੇ ਜੀ ਸਾਰਾ ਦਿਨ ਟੁੱਟ ਟੁੱਟ ਕੇ ਮਰਨਾ, ਉਹ ਤਾਂ ਇਹ ਸਮਝਦੇ ਆ ਕਿ ਬਲੈਤ ਵਿੱਚ ਕੋਈ ਦਰਖਤਾਂ ਨੂੰ ਮਾਇਆ ਲੱਗੀ ਹੈ, ਭਰੂ ਭਰੂ ਕੇ ਲਈ ਆਉਂਦੇ ਆ। ਗੱਜ ਕੇ ਬੋਲੋ, ਇਸ ਕਰਕੇ ਦਾਨ ਦੇਣਾ ਜਿਹੜਾ ਲੋੜ ਕਾਰਨ ਕਿਸੇ ਗਰੀਬ ਦੀ ਮਦਦ ਵਾਸਤੇ ਦਾਨ ਜਿਹੜਾ ਫਲੀਭੂਤ ਹੁੰਦਾ, ਤੇ ਜਿਹੜਾ ਭਾਈ ਰਜੇ ਨੂੰ ਰਜਾਉਂਦੇ ਆ ਉਹ ਤਾਂ ਇਉਂ ਆ, ਰਜੇ ਨੂੰ ਜ਼ਿਆਦਾ ਰਜਾਉਂਗੇ ਫਿਰ ਉਲਟੀਆਂ ਕਰੇਗਾ ਜਾਂ ਕੁਝ ਹੋਰ ਕਰੇਗਾ, ਤੇ ਜੇ ਲੋੜ ਕਾਰਨ ਦਿਓਗੇ ਤੂੰ ਉਹਨੂੰ ਵਿਚਾਰੇ ਨੂੰ ਟਕਾ ਵੀ ਨਹੀਂ ਆਉਂਦਾ। ਤੋ ਇਸ ਵਾਸਤੇ ਸਾਧ ਸੰਗਤ ਜੀ, ਇਹ ਧਰਮ ਦੇ ਚਾਰ ਪੈਰ, ਜਦੋਂ ਇਹਨਾਂ ਵਿੱਚੋਂ ਕੋਈ ਲੜਖੜਾ ਜਾਂਦਾ ਤੇ ਧਰਮ ਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਧਰਮ ਦੇ ਵਿੱਚ ਦਸ ਗੁਣ ਵੀ ਹੈ, ਖਿਮਾ ਆ, ਅਹਿੰਸਾ ਆ, ਦਇਆ, ਕੋਮਲਪਣਾ, ਤਾਪ ਹੈ, ਦਾਨ ਹੈ, ਸੀਲ, ਬ੍ਰਹਮਚਰਜ ਹੈ। ਔਰ ਬ੍ਰਹਮਚਰਜ ਦਾ ਮਤਲਬ ਇਹ ਨਹੀਂ ਕਿ ਵਿਆਹ ਨਹੀਂ ਕਰਾਇਆ ਤੂੰ ਬ੍ਰਹਮਚਾਰੀ ਹੈ, ਬ੍ਰਹਮਚਰਜ ਦਾ ਮਤਲਬ ਹੈ ਅੱਠ ਪ੍ਰਕਾਰ ਦੇ ਵਕਾਰ ਉੱਪਰ ਜਿਨ ਕਾਬੂ ਪਾ ਲਿਆ ਉਸ ਦਾ ਨਾਮ ਬ੍ਰਹਮਚਾਰੀ ਹੈ। ਉਹ ਕੀ ਵਕਾਰ ਪੈਦਾ ਕਰਨ ਵਾਲੇ ਬਚਨ ਤਾਂ ਨਹੀਂ ਸੁਣਦਾ, ਕੀ ਵਕਾਰਾਂ ਦੀਆਂ ਗੱਲਾਂ ਨੂੰ ਚੇਤੇ ਤਾਂ ਨਹੀਂ ਕਰਦਾ, ਕੀ ਵਕਾਰਾਂ ਦੇ ਗੀਤ ਤਾਂ ਨਹੀਂ ਗਾਉਂਦਾ, ਔਰ ਫਿਰ ਕੀ ਵਕਾਰਾਂ ਦੀ ਕ੍ਰੀਡਾ ਵਿੱਚ ਗਲਤਾਨ ਤਾਂ ਨਹੀਂ, ਵਕਾਰਾਂ ਦੀ ਪ੍ਰਾਪਤੀ ਵਾਸਤੇ ਯਤਨਸ਼ੀਲ ਹੈ, ਕੀ ਇਕਾਂਤ ਦੇਸ ਵਿੱਚ ਵਕਾਰਾਂ ਦੀਆਂ ਗੱਲਾਂ ਵਾਸਤੇ ਕੋਈ ਵਿਧੀ ਤਾਂ ਨਹੀਂ ਬਣਾ ਰਿਹਾ, ਔਰ ਪ੍ਰਾਪਤੀ ਵਾਸਤੇ ਯਤਨ ਔਰ ਪ੍ਰਾਪਤ ਹੋ ਜਾਣਾ ਅਤੇ ਵਕਾਰਾਂ ਵਿੱਚ ਗਲਤਾਨ ਹੋ ਜਾਣਾ, ਇਹ ਅੱਠ ਤਰ੍ਹਾਂ ਦੇ ਜਿਹੜੇ ਔਗਣ ਆ ਉਹਨਾਂ ਦੇ ਉੱਤੇ ਕਾਬੂ ਪਾ ਕੇ ਮਨ, ਬੁੱਧੀ ਔਰ ਇੰਦਰੀਆਂ ਨੂੰ, ਦਸਾਂ ਨੂੰ ਨਵਾਂ ਗੋਲਕਾਂ ਵਕਾਰਾਂ ਤੋਂ ਰੋਕਣਾ, ਤੇ ਫਿਰ ਸ਼ਬਦ ਵਿੱਚ ਸੁਰਤੀ ਜੋੜਨੀ, ਫਿਰ ਕੋਈ ਦਸਮ ਦੁਆਰ ਦੀ ਅਵਸਥਾ ਤੁਹਾਨੂੰ ਮਿਲ ਸਕਦੀ ਹੈ। ਤੇ ਜੇ ਗੱਲਾਂ ਬਾਤਾਂ ਨਾਲ ਜੀ ਦਸਮ ਦੁਆਰ ਚਲੇ ਗਏ ਜੀ, ਉਹ ਐਵੇਂ ਪ੍ਰਲਾਪ ਮਾਤਰ ਗੱਲਾਂ ਹਨ, ਫਜੂਲ ਹਨ। ਤੋ ਇਸ ਪ੍ਰਕਾਰ ਸਾਧ ਸੰਗ ਜੀ, ਇਹ ਜਿਹੜੀਆਂ ਚੀਜ਼ਾਂ ਹਨ ਤੇ ਪਵਿੱਤਰਤਾ ਮਨ ਵਣੀ ਸਰੀਰ ਦੀ, ਕਈ ਬਾਹਰ ਦੀ ਪਵਿੱਤਰਤਾ ਬੜੀ ਰੱਖਦੇ ਆ ਤੇ ਅੰਦਰ ਤਾਂ ਬੜਾ ਮੈਲ ਨਾ ਭਰਿਆ ਹੁੰਦਾ, ਤੇ ਦੋਏ ਪੌੜੀਆਂ ਆਨੰਦ ਸਾਹਿਬ ਦੀਆਂ ਚੇਤੇ ਰੱਖਿਓ, ਜੀ ਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਉਹ ਮੈਲੇ ਤਿੰਨੀ ਜਨਮ ਜੂਐ ਔਰ ਅਗਲੀ ਹੈ, ਜੀ ਉਹ ਨਿਰਮਲ ਬਾਹਰੋਂ ਨਿਰਮਲ। ਕਿ ਘਰ ਜਾ ਕੇ ਗੁਟਕੇ ਦੇ ਪੂਰੀ ਪੂਰੀ ਬਾਜ ਲੈਣੀ। ਅਰਥ ਸੌਖੇ ਆ, ਪੜ੍ਹਨ ਨਾਲ ਸਮਝ ਆ ਜਾਣਗੇ। ਸੋ ਇਸ ਪ੍ਰਕਾਰ ਸਾਧ ਸੰਗ ਜੀ ਇਹ ਧਰਮ ਦੇ ਦਸ ਚਿੰਨ੍ਹ, ਧਰਮ ਦੇ ਚਾਰ ਪੈਰ। ਜਦੋਂ ਜਿਸ ਨੇ ਧਰਮ ਦੀ ਵਿਆਖਿਆ ਕਰਨੀ ਹੈ ਉਹ ਇਹਨਾਂ ਵਿੱਚ ਆਪ ਸੁਦ੍ਰਿੜ ਹੋਵੇਗਾ ਤੇ ਦੂਸਰੇ ਨੂੰ ਸਹੀ ਢੰਗ ਨਾਲ ਮਾਰਗਦਰਸ਼ਨ ਕਰ ਸਕੇਗਾ। ਅਗਰ ਅਜਿਹਾ ਨਹੀਂ ਤੇ ਜਦੋਂ ਵਕਤਾ ਹੀ ਕਮਜ਼ੋਰ ਆ ਤੇ ਸਰੋਤੇ ਵਿੱਚ ਕਮਜ਼ੋਰੀ ਦਾ ਰਹਿਣਾ ਲਾਜ਼ਮੀ ਹੈ। ਸੋ ਇਸ ਵਾਸਤੇ ਸਤਸੰਗੀਓ, ਜੇ ਇਹਨਾਂ ਵਿਚਾਰਾਂ ਨੂੰ ਹੋਰ ਵਿਸਥਾਰ ਵਿੱਚ ਜਾਈਏ ਤੇ ਫਿਰ ਵਿਆਖਿਆ ਬੜੀ ਲੰਬੀ ਤੋੜੀ ਬਣ ਜਾਂਦੀ ਹੈ। ਆਓ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜੋ ਧਰਮ ਦੀ ਧਵਾਜਾ ਸਰੂਪ ਹਨ। ਧਰਮ ਦੀਆਂ ਗੱਲਾਂ ਬਹੁਤ ਲੋਕਾਂ ਨੇ ਕੀਤੀਆਂ, ਕਰਦੇ ਵੀ ਹਨ, ਕਰਨਗੇ ਵੀ, ਪਰ ਧਰਮ ਦੇ ਉੱਤੇ ਆਪਾ ਵਾਰ ਕੇ ਧਰਮ ਦੀ ਸੁਰੱਖਿਆ ਕਿਵੇਂ ਕੀਤੀ ਹੈ ਉਹ ਦੁਨੀਆ ਉੱਤੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਆਪਣੀ ਹੀ ਮਿਸਾਲ ਹੈ। ਗੱਜ ਕੇ ਬੋਲੋ, ਕਈ ਆਪਣੀ ਸੁਰੱਖਿਆ ਵਾਸਤੇ ਤੇ ਬਹੁਤ ਕੁਝ ਕਰਦੇ ਆ। ਲਾਲਟਨ ਦੀ ਚਿਮਨੀ ਆ ਲੈਂਪ ਦੀ, ਉਹ ਆਪਣੇ ਅੰਦਰ ਬਾਲਣ ਵਾਲੀ ਬੱਤੀ ਨੂੰ ਬੁਝਣ ਤੋਂ ਬੁਝਾਉਂਦੀ ਹੈ। ਦੂਸਰੇ ਵਾਸਤੇ ਦੂਸਰੀ ਚਿਮਨੀ ਚਾਹੀਦੀ ਹੈ, ਪਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੁਸਤਾਨ ਦੇ ਅੰਦਰ ਇਹ ਜਿਹੜੀ ਪੁਰਾਤਨ ਸਨਾਤਨ ਧਰਮ ਦੀ ਜੋਤੀ ਸੀ ਇਹਨੂੰ ਬੁਝਾਉਣ ਵਾਸਤੇ ਬੜੇ ਤਗੜੇ ਤਗੜੇ ਯਤਨ ਸਨ। ਜਦੋਂ ਸ਼ਰਨ ਵਿੱਚ ਆਏ ਤੇ ਉਸ ਵੇਲੇ ਇੱਕੋ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸਾਹਿਬਜ਼ਾਦਾ ਮੈਦਾਨ ਵਿੱਚ ਆਇਆ ਤੇ ਕਰਤਾਰਪੁਰ ਦੇ ਜੰਗ ਚ ਮਹਾਰਾਜ ਨੇ ਕਿਹਾ ਸੀ, ਤੂੰ ਭਾਈ ਤਿਆਗ ਮਲਨੀ, ਤੂੰ ਤਾਂ ਤੇਗ ਬਹਾਦਰ। ਗੱਜ ਕੇ ਬੋਲੋ, ਅੱਜ ਤੇਗ ਦੀ ਬਹਾਦਰੀ ਪੂਰੀ ਦਿਖਾਈ ਹੈ। ਜੇ ਜੰਗ ਵਿੱਚ ਲੜੇ ਆ ਤੇ ਬਾਹੂ ਬਲਣਾ, ਜੇ ਕੁਰਬਾਨੀ ਲਈ ਆਏ ਆ ਤੇ ਉਸ ਤਲਵਾਰ ਦਾ ਵਾਰ ਆਪਣੇ ਸੀਸ ਤੇ ਝੱਲ ਕਰਕੇ ਦੂਸਰਿਆਂ ਦੀ ਸੁਰੱਖਿਆ ਕੀਤੀ ਹੈ। ਸੋ ਇਸ ਕਰਕੇ ਗੁਰਮੁਖ ਪਿਆਰੇ ਉਹਨਾਂ ਦੀ ਪਾਵਨ ਬਾਣੀ ਦੇ ਵਿਚਾਰ ਹੈ, ਉਹ ਤਾਂ ਕਰ ਗਏ ਗੁਆਂਢੀ ਧਰਮ ਦੀ ਰੱਖਿਆ। ਤੇ ਹੁਣ ਜਿਹਨੂੰ ਧਰਮ ਤੁਸੀਂ ਆਪਣਾ ਤਸਲੀਮ ਕਰਦੇ ਹੋ ਤੇ ਤੁਹਾਡੀ ਰੱਖਿਆ ਕੌਣ ਕਰੇਗਾ? ਗੱਜ ਕੇ ਬੋਲੋ, ਉਹਨਾਂ ਦਾ ਧਰਮ ਤੇ ਮੌਕੇ ਦੀ ਹਕੂਮਤ ਨਾਸ ਕਰ ਰਹੀ ਸੀ। ਮਹਾਰਾਜ ਦੀ ਸ਼ਰਨ ਆ ਗਏ ਤੇ ਮਹਾਰਾਜ ਨੇ ਬਾਂਹ ਫੜ ਲਈ, ਰੱਖਿਆ ਕਰ ਦਿੱਤੀ। ਹੁਣ ਤੁਸੀਂ ਆਪਣੇ ਧਰਮ ਦਾ ਨਾਸ ਆਪ ਕਰ ਰਹੇ ਹੋ। ਜਦੋਂ ਕੋਈ ਮਨੁੱਖ ਆਪਣੇ ਧਰਮ ਦਾ ਨਾਸ ਖੁਦ ਬਖੁਦ ਕਰੇ ਫਿਰ ਉਹ ਰੱਖਿਆ ਵਾਸਤੇ ਪਕਾਰੂ ਕਿਹਦੇ ਕੋਲ ਹੋਵੇਗਾ? ਇਸ ਵੇਲੇ ਜਿੰਨੀ ਧਰਮ ਨੂੰ ਢਾ ਅਸੀਂ ਲੋਕਾਂ ਨੇ ਲਾਈ ਹੈ, ਇੰਨੀ ਹੋਰ ਕਿਸੇ ਨੇ ਨਹੀਂ ਲਾਈ। 536-537 ਸਾਲ ਸਤਿਗੁਰੂ ਜੀ ਨੂੰ ਸਰਗੁਣ ਸਰੂਪ ਧਾਰਿਆ ਹੋਇਆ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ, ਹਾਲੇ ਤੱਕ ਤੇ ਸਿੱਖ ਜਟਾ ਜੂਟ ਹੀ ਨਹੀਂ ਹੋ ਸਕੇ। ਬਾਕੀ ਗੁਰੂ ਗ੍ਰੰਥ ਨੂੰ ਮੰਨਣ ਦੀਆਂ ਗੱਲਾਂ ਤੇ ਬਹੁਤ ਦੂਰ ਦੀਆਂ ਗੱਲਾਂ ਆ। ਕਹਿ ਦੇਣਾ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ ਆ ਕਹਿਣ ਮਾਤਰ ਹੈ, ਹਾਲੇ ਤੱਕ ਕਹਿਣਾ ਬਹਿਣਾ ਸਹਿਣਾ ਰਹਿਣਾ ਇਹ ਨਹੀਂ ਅਸੀਂ ਸਿੱਖਿਆ। ਨਸ਼ੇ ਹਾਲੇ ਤੀ ਇਹ ਕੌਮ ਨਹੀਂ ਛੱਡ ਸਕੀ। ਅੰਮ੍ਰਿਤ ਛਕਣੇ ਜਾਂ ਸਾਰਿਆਂ ਨੇ ਪੰਜ ਕਕਾਰੀ ਰਹਿਤ ਮਰਜ਼ਾਦਾ, ਉਹ ਤਾਂ ਬਜਰ ਕਰੇ ਤਾਂ ਬਹੁਤ ਵੱਡੀਆਂ ਗੱਲਾਂ ਆ। ਉਹਨਾਂ ਲਈ ਤਾਂ ਬੜੀ ਮਿਹਨਤ ਵੀ ਕਰਨੀ ਪੈਂਦੀ ਹੈ। ਹਾਲੇ ਤਾਂ ਛੋਟੀਆਂ ਛੋਟੀਆਂ ਫੈਸ਼ਨ ਪ੍ਰਾਪਤੀ ਨਹੀਂ ਛੱਡ ਸਕੇ, ਵਿਆਹ ਸ਼ਾਦੀਆਂ ਗੁਰੂ ਕੇ ਅਸੂਲਾਂ ਮੁਤਾਬਕ ਨਹੀਂ ਕਰ ਸਕੇ। 537 ਸਾਲਾਂ ਵਿੱਚ ਆਪਾਂ ਕੀ ਸਿੱਖਿਆ? ਈਸਾਈਆਂ ਦੀ ਉਮਰ ਸਭ ਤੋਂ ਬਹੁਤੀ ਵੱਡੀ ਨਹੀਂ, ਮੁਸਲਮਾਨਾਂ ਦੀ ਉਮਰ ਬਹੁਤੀ ਵੱਡੀ ਨਹੀਂ, ਉਹਨਾਂ ਦੀ ਉਮਰ ਆ
ਸਾਢੇ ਕੁ ਛੇ ਸਾਲ ਜਾਂ ਕੁਝ ਘੱਟ ਵੱਧ ਦਿਨ ਗਿਣ ਲਓ ਸੱਤ ਚੱਲਦਾ ਤੇ ਮੁਸਲਮਾਨਾਂ ਦੀ ਵੀ 1400 ਤੇ ਕੁਝ ਹੈਗੇ ਆ ਉਹ ਸੱਤੋਂ 2.5 ਗੁਣਾ ਜਾਂ 3 ਗੁਣਾ ਹੋਣਗੇ 4 ਗੁਣਾ ਰੱਖ ਲਓ ਉਹ ਅੱਜ ਕਰੋੜਾਂ ਦੀ ਤਾਦਾਦ ਵਿੱਚ ਵੀ ਹੈ ਉਹਨਾਂ ਦਾ ਵਰਲਡ ਵਿੱਚ ਕਈ ਦੇਸ਼ਾਂ ਵਿੱਚ ਰਾਜ ਵੀ ਹੈ ਫਿੱਕੇ ਵੀ ਚੱਲਦੇ ਜੇ ਤੁਹਾਡਾ ਕੋਈ ਰਾਜ ਨਹੀਂ ਕਿਤੇ ਤੁਹਾਡਾ ਕਿਤੇ ਸਿੱਕਾ ਨਹੀਂ ਤੁਹਾਡੀ ਆਪਣੀ ਕੋਈ ਏਅਰਲਾਈਨ ਨਹੀਂ ਔਰ ਇਸੇ ਪ੍ਰਕਾਰ ਸਾਹ ਸੰਗਤ ਜੀ ਕੋਈ ਸਿਧਾਂਤ ਤੇ ਹਾਲੇ ਤਾਈਂ 2 ਕਰੋੜ ਵੀ ਸਾਰੀ ਵਰਲਡ ਗਿਣੀ ਹੈ ਤੇ ਸਿੱਖ ਜਿਹੜੇ ਅਸਲੀ ਮਹਿਨਿਆਂ ਵਿੱਚ ਸਿੱਖ ਆ ਜੋ ਆਦਰਸ਼ਕ ਸਿੱਖ ਗੁਰੂ ਨਾਨਕ ਦਸਵੇਂ ਪਾਤਸ਼ਾਹ ਨੇ ਬਣਾਇਆ ਉਹ ਉਂਗਲਾਂ ਤੇ ਗਿਣ ਨੂੰ ਮਿਲਣੇ ਤੇ ਸਟੇਜਾਂ ਤੇ ਆਪਾਂ ਖੜ ਕੇ ਮਹਿਕਾਂ ਮੂਹਰੇ ਬੜਬੜੀਆਂ ਫੜਾਂ ਮਾਰਦੇ ਇਤਨੇ ਪੜੋ ਲਵਾਉਂਦੇ ਹਾਂ ਜਿਹਦਾ ਅੰਤ ਕੋਈ ਨਹੀਂ ਤੇ ਜੇ ਆਪਣੇ ਘਰਾਂ ਵਾਲਾ ਬਾਹਰ ਅੰਦਰ ਝਾਤ ਮਾਰ ਕੇ ਦੇਖੀਏ ਕਿ ਸਾਡਾ ਡਾਊਨਫਾਲ ਕਿਤਨਾ ਕੁ ਹੋ ਰਿਹਾ ਵਿਵਹਾਰਕ ਸਮਾਜਿਕ ਜਾਂ ਰਾਜਨੀਤੀ ਦੇ ਖੇਤਰ ਚ ਜੋ ਲੀਡਰ ਲੋਕ ਜਾਂ ਧਰਮ ਖੇਤਰ ਦੇ ਵਿੱਚ ਜਿਸ ਤਰ੍ਹਾਂ ਦਾ ਤੁਸੀਂ ਰੋਜ਼ ਦੇਖ ਰਹੇ ਹੋ ਵਾਤਾਵਰਨ ਦੂਸ਼ਿਤ ਹੁੰਦਾ ਜਾ ਰਿਹਾ ਪਰ ਇਸ ਪਾਸੇ ਆਪਾਂ ਨੂੰ ਤਵੱਜੋ ਹੀ ਨਹੀਂ ਕਿ ਸਾਨੂੰ ਸਤਿਗੁਰੂ ਜੀ ਨੇ ਧਰਮ ਦਿੱਤਾ ਕੀ ਸੀ ਕਿਸ ਤਰ੍ਹਾਂ ਦਾ ਸਿੱਖ ਬਣਾਇਆ ਸੀ ਗੱਜ ਕੇ ਬੋਲੋ ਕਦੀ ਉਹਨਾਂ ਸਿੱਖਾਂ ਦੇ ਨਾਲ ਜੀਵਨ ਤੋਲ ਕੇ ਦੇਖਿਓ ਬੀਬੀ ਉਹ ਤੁਸੀਂ ਵੀ ਉਹਨਾਂ ਨਾਲ ਦੇਖ ਲਿਓ ਇਹ ਚੀਜ਼ਾਂ ਸੋਚਣ ਤੇ ਵਿਚਾਰਨ ਵਾਲੀਆਂ ਹਨ ਪਰ ਤੁਸੀਂ ਲੱਗ ਗਏ ਆ ਢੋਲ ਢਮਕਿਆਂ ਤੇ ਅਸੀਂ ਚਿਮਟੇ ਚੰਗੇ ਖੜਕਦੇ ਹੋਣ ਢੋਲਕੀਆਂ ਚੰਗੀਆਂ ਵੱਜਦੀਆਂ ਹੋਣ ਤੇ ਬਹੁਤ ਵੱਡੇ ਇਕੱਠ ਤੁਰ ਪੈਂਦੇ ਆ ਜਿੱਥੇ ਕੋਈ ਕੌਮ ਦੀ ਵਿਵਸਥਾ ਕੌਮ ਦੀ ਰੂਪ ਰੇਖਾ ਬਣਾਉਣ ਦੀ ਵਿਚਾਰ ਦਿੱਤੀ ਜਾਏ ਤੇ 4 ਬੰਦੇ ਬਹਿ ਕੇ ਸੁਣਨ ਨੂੰ ਵੀ ਤਿਆਰ ਤੇ ਗੱਲਾਂ ਕਰਦੇ ਜੀ ਪ੍ਰਚਾਰ ਨਹੀਂ ਹੁੰਦਾ ਜਦੋਂ ਕੋਈ ਪ੍ਰਚਾਰ ਕਰਦਾ ਉਹਨੂੰ ਸੁਣਦਾ ਵੀ ਕੌਣ ਹੈ ਗੱਜ ਕੇ ਬੋਲੋ ਪ੍ਰਚਾਰ ਨੂੰ ਨਹੀਂ ਸੁਣਦੇ ਪ੍ਰਚਾਰ ਵੀ ਇੱਕ ਮਨੋਰੰਜਨ ਬਣਾਇਆ ਹੋਇਆ ਡੈਕੋਰੇਸ਼ਨ ਬਣਾਈ ਹੋਈ ਹੈ ਕੋਈ ਇਸ ਤਰ੍ਹਾਂ ਦੀ ਸਟੇਜ ਹੋਵੇ 5-10 ਲੱਖ ਰੁਪਇਆ ਖਰਚਿਆ ਹੋਵੇ ਐਡਵਰਟਾਈਜ਼ਮੈਂਟ ਵਾਰ ਵਾਰ ਹੋਵੇ ਠੇਲੇ ਚਾਦੜੇ ਆਲੇ ਦੁਆਲੇ ਕਾਫੀ ਹਾਂਜੀ ਇਸ ਤਰ੍ਹਾਂ ਦਾ ਵਾਤਾਵਰਨ ਬਣਾਉਣ ਤੇ ਦੁਨੀਆ ਬੜੀ ਆਉਂਦੀ ਹੈ ਜੇ ਗੁਰੂ ਦੀ ਗੱਲ ਹੈ ਤੇ ਉਹਨੂੰ ਸੁਣਨ ਦਾ ਕੋਈ ਵਿਚਾਰ ਨਹੀਂ ਹੁੰਦਾ ਸੋ ਆਓ ਸਤਿਗੁਰੂ ਗਰੀਬ ਨਿਵਾਜ ਅੱਜ ਜਿਨ੍ਹਾਂ ਦੀ ਕਿਰਪਾ ਜੋ ਕੁਝ ਦਿਸ ਰਿਹਾ ਇਹ ਸਾਰਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਪਰ ਅਫਸੋਸ ਹੈ ਨਾ ਭਾਰਤ ਦੀ ਸਰਕਾਰ ਨੇ ਨਾ ਰਾਜ ਸਰਕਾਰਾਂ ਨੇ ਤੇ ਨਾ ਕੌਮੀ ਪੱਧਰ ਤੇ ਅੱਜ ਤੱਕ ਗੁਰੂ ਤੇਗ ਬਹਾਦਰ ਜੀ ਦਾ ਦਿਨ ਕਿਸੇ ਨੇ ਮਨਾਇਆ ਹੋਵੇ ਮਾਫ ਕਰਨਾ ਕਿਸੇ ਤਾਕਤ ਤੇ ਨਹੀਂ ਸਮੁੱਚੇ ਰੂਪ ਚ ਮਨਾਇਆ ਜਾ ਰਿਹਾ ਅੰਦਰ ਖਾ ਕੇ ਭੋਗ ਪਾਤਾ ਠੀਕ ਆ ਜਿਹਦੀ ਬਦੌਲਤ ਇਹ ਕੁਝ ਹੋ ਰਿਹਾ ਉਹਨੂੰ ਤਾਂ ਅਸੀਂ ਭੁੱਲੇ ਬੈਠੇ ਹਾਂ ਬਲਕਿ ਕਿਤਾਬਾਂ ਐਸੀਆਂ ਲਿਖੀਆਂ ਜਾ ਰਹੀਆਂ ਹਿੰਦੂਆਂ ਦੇ ਤਾਂ ਜੀ ਔਰੰਗਜ਼ੇਬ ਨਾਲ ਬੜੇ ਵਧੀਆ ਸੰਬੰਧ ਸਨ ਉਹ ਤਾਂ ਇੱਕ ਡਾਕੂ ਸਨ ਉਹਨਾਂ ਦੇ ਪਿੱਛੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਸੀ ਆਸ ਰੂਪੇ ਮਿਲ ਰਹੇ ਕਹਿਣ ਤੋਂ ਭਾਵ ਹਾਲੇ ਤੱਕ ਸਾਨੂੰ ਆਪਣੇ ਗੁਰੂਆਂ ਦੀ ਕੁਰਬਾਨੀ ਔਰ ਮਹਾਨਤਾ ਦਾ ਗਿਆਨ ਜਾਂ ਅਹਿਸਾਸ ਨਹੀਂ ਕਿ ਉਹਨਾਂ ਨੇ ਕੀ ਕੀਤਾ ਅਸੀਂ ਉਸ ਲਾਏ ਹੋਏ ਬੂਟੇ ਨੂੰ ਸਰ ਸਬਜ਼ ਰੱਖਣ ਲਈ ਕੰਮ ਕਰਦੇ ਹਾਂ ਜਾਂ ਤਬਾਹ ਕਰਨ ਵਾਸਤੇ ਕੰਮ ਕਰ ਰਹੇ ਹਾਂ ਕਹਾਮੋ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਤੇ ਹੱਥ ਵਿੱਚ ਸ਼ਰਾਬ ਦੀ ਬੋਤਲ ਹੋ ਗਈ ਗੱਜ ਕੇ ਬੋਲੋ ਕਸਾਈਆਂ ਦੀਆਂ ਦੁਕਾਨਾਂ ਤੇ ਤੁਰੇ ਫਿਰਦੇ ਹੋ ਤੇ ਵਿਆਹਾਂ ਸ਼ਾਦੀਆਂ ਚ ਜੋ ਕੁਝ ਹੁੰਦਾ ਸਾਰਾ ਕੁਝ ਮੈਂ ਤਾਂ ਜਾਂਦਾ ਨਹੀਂ ਤੁਸੀਂ ਜਾਂਦੇ ਹਾਂ ਤੁਹਾਡੇ ਸਾਹਮਣੇ ਹੀ ਹੈ ਆਹ ਪ੍ਰਧਾਨ ਸਾਹਿਬ ਬੈਠੇ ਹੈ ਇਹ ਕਹਿੰਦੇ ਮੈਂ ਪੰਜਾਬ 'ਚ ਇੱਕ ਵਿਆਹ 'ਤੇ ਗਿਆ ਅਤੇ ਉੱਥੇ ਕਈਆਂ ਨੇ ਬਾਣਾ ਬਾਣੀ ਬਾਣਾ ਵੀ ਸੋਹਣਾ ਪਾਇਆ ਬਾਣੀ 'ਤੇ ਹੈ ਨਹੀਂ ਬੋਤਲਾਂ ਫੜੀਆਂ ਗਲਾਸੀਆਂ ਫੜੀਆਂ ਕਹਿੰਦੇ ਜੀ ਤੁਸੀਂ ਵੀ ਲਾ ਲਓ ਗੱਫਾ ਗੱਫਾ ਦੱਸਦੇ ਜੀ ਇਹ ਕਹਿੰਦੇ ਭਾਈ ਮੈਂ ਤਾਂ ਪੀਂਦਾ ਖਾਂਦਾ ਨੀ। ਕਹਿੰਦੇ ਫਿਰ ਤੁਸੀਂ ਰਾਧਾ ਸਵਾਮੀ ਹੋਣੇ, ਗੁਰਦੁਆਰੇ ਦੇ ਪ੍ਰਧਾਨ ਆ, ਅੰਮ੍ਰਿਤਧਾਰੀ ਹੈ, ਨਿਤਨੇਮੀ ਪ੍ਰੇਮੀ ਹੈ, ਹੈਂ। ਉਹ ਗੁਰਸਿੱਖ ਨੂੰ ਜੇ ਉਹ ਨਹੀਂ ਖਾਂਦਾ ਪੀਂਦਾ ਤੇ ਰਾਧਾ ਸਵਾਮੀ ਦਾ ਸਰਟੀਫਿਕੇਟ ਦੇ ਰਹੇ। ਇਹ ਤਾਂ ਸਾਡੀ ਦਸ਼ਾ ਬਣ ਰਹੀ ਹੈ। ਅਸੀਂ ਆਪ ਹੀ ਰਾਧਾ ਸਵਾਮੀ ਅੰਮ੍ਰਿਤਧਾਰੀ ਨੂੰ ਬਣਾਈ ਜਾਂਦੇ ਹਾਂ। ਇਹ ਸਰਟੀਫਿਕੇਟ ਵੀ ਬੜੀ ਛੇਤੀ ਦੇ ਦਿੰਦੇ ਹਾਂ। ਆਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਦੇ ਨਾਲ ਕੁਝ ਸਾਂਝ ਬਣਾਈਏ। ਸੋਰਠ ਮਹੱਲਾ ਨਾਵਾ ਨੌਵੇਂ ਸਤਿਗੁਰੂ ਜੀ, ਮਾਈ ਮੈਂ ਕਿਹ ਬਿਦ ਲਖੋ ਗੁਸਾਈ। ਦੇਖੋ ਆਪ ਜੋਤੀ ਸਰੂਪ ਹੈ, ਪਰ ਦਾਸਾ ਭਾਵ ਦੇ ਵਿੱਚ ਕਿਤਨੀ ਵੱਡੀ ਨਿਮਰਤਾ ਵਿੱਚ ਬੇਨਤੀ ਕਰਨ ਦੀ ਜਾਂਚ ਸਾਨੂੰ ਦੇ ਰਹੇ ਹੈ। ਮਾਈ ਮੈਨੇ ਹੇ ਭਾਈ, ਮੈਂ ਕਿਹੜੀ ਵਿਧੀ ਦੇ ਨਾਲ ਜਿਹੜਾ ਸਾਰੇ ਹੀ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਪਰਮੇਸ਼ਰ, ਉਸ ਨੂੰ ਲਖੋ, ਉਹਦੀ ਲਖਤਾ, ਉਹਦੀ ਜਾਣਕਾਰੀ, ਉਹਦੇ ਸਵੈ ਸਰੂਪ ਨੂੰ ਜਾਣਾ, ਕਿਸ ਤਰ੍ਹਾਂ ਮੈਂ ਲਖਾਂਗਾ, ਉਹਨੂੰ ਜਾਣਾਂਗਾ, ਇਹ ਵਿਧੀ ਮੈਨੂੰ ਦੱਸ ਦਿਓ। ਹੁਣ ਤਾਂ ਵਿਧੀ ਚਾਹੀਦੀ ਹੈ ਕਿ ਇੱਥੇ ਵੀ ਗੁੜ ਤੇ ਕਿੱਕਰ ਦਾ ਸਾਕ ਆ ਕੇ ਮੱਟੀਆਂ ਨਿਕਲ ਰਹੀਆਂ, ਗੱਜ ਕੇ ਬੋਲੋ। ਹੁਣ ਇੱਥੇ ਵੀ ਮੱਟੀਆਂ ਕੱਢਦੇ ਆ, ਇਹ ਨਹੀਂ ਕਿ ਉੱਥੇ ਕਮਾਦਾਂ 'ਚ ਜੱਟ ਕੱਢਦੇ ਆ, ਇੱਥੇ ਵੀ ਤਰੱਕੀ ਕਾਫੀ ਹੋ ਰਹੀ ਹੈ। ਉਹ ਇਸ ਪ੍ਰਕਾਰ ਗੁਰੂ ਲਖਣ ਦੀ ਗੱਲ ਨਹੀਂ, ਬੁਰਾਈ ਲਖਣ ਦਾ ਬਹੁਤ ਸ਼ੌਕ ਹੈ। ਮਹਾ ਮੋਹ ਅਗਿਆਨ ਤਿਮਰ, ਇਹ ਜਿਹੜਾ ਮਹਾਨ ਮਹਾ ਮੋਹ, ਅਤ ਤੀਖਣ ਮੋਹ ਕੀ ਫਾਸ, ਬੜੀ ਦੀ ਪਾਹੀ ਬੜੀ ਤਿੱਖੀ ਹੈ। ਬੜਬੜੇ ਪਸ਼ੂ ਪੰਖੀ ਬਮੋਹ ਨੇ ਸਭ ਨੂੰ ਕਾਬੂ ਕੀਤਾ ਹੋਇਆ ਹੈ। ਕਹਿੰਦੇ ਮਹਾ ਮੋਹ, ਜਿਹੜਾ ਮਹਾਨ ਮੋਹ ਆ, ਜਿਹਦੇ ਜਾਲ ਦੇ ਵਿੱਚ ਦੁਨੀਆਂ ਫਸੀ ਪਈ ਹੈ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਪੈਂ ਡੂਬੀ ਵਾਲੀ। ਅੱਜ ਇੱਕ ਮਾਤਾ ਆਈ ਜੀ, ਮੁੰਡਾ ਆਇਆ ਵਾ ਨੌ, ਇਸ ਤਰ੍ਹਾਂ ਫਲਾਨਾ। ਮੈਂ ਕਿਹਾ ਤਿਆਗ ਕਰਦੇ ਸੁੱਖ ਹੋ ਜਾਏਗਾ। ਆਖੇ ਜੀ ਮੋਹ ਵਿੱਚ ਛੱਡਿਆ ਨਹੀਂ ਜਾਂਦਾ। ਮੈਂ ਕਿਹਾ ਫਿਰ ਹੋਰ ਚਿੰਬੜੀ ਚੱਲ, ਗੱਜ ਕੇ ਬੋਲੋ। ਅੱਗ ਨਾਲ ਜੱਫਾ ਪਾ ਕੇ ਸ਼ਾਂਤੀ ਮਿਲਦੀ ਹੈ ਤੇ ਪਾਓ ਜੱਫਾ ਭਾਈ, ਫਿਰ ਤਾਂ ਉਪਦੇਸ਼ ਦੇਣਾ ਹੀ ਵਿਅਰਥ ਹੈ। ਅਸੀਂ ਮਾਫ਼ੀ ਮੰਗ ਲੈਂਦੇ ਕਿ ਟਾਈਮ ਵੇਸਟ ਕਰ ਰਹੇ ਤੁਹਾਡੇ ਨਾਲ। ਮਹਾ ਮੋਹ, ਇਹ ਮਹਾਨ ਮੋਹ ਜਿਹੜਾ, ਇਹਦੇ ਕਰਕੇ ਅਗਿਆਨ, ਇਸੇ ਅਗਿਆਨ ਚ ਫਸੇ ਹੋਏ ਆ। ਪਤਾ ਵੀ ਹੈ ਸਰੀਰ ਕਰਕੇ ਮੈਂ ਵੀ ਨਹੀਂ ਰਹਿਣਾ, ਕਿਸੇ ਨੇ ਵੀ ਨਹੀਂ ਰਹਿਣਾ, ਪਰ ਦੇਖ ਲਓ ਕਿੰਨਾ ਮੋਹ। ਕਹਿੰਦੇ ਦੇਹ ਨੂੰ ਨਾ ਮੰਨੋ, ਆ ਸਾਰਾ ਕੋਈ ਦੁਨੀਆਂ ਕਰਦੀ ਦੇਹ ਵਾਸਤੇ, ਅਸੀਂ ਦੇਹਧਾਰੀ ਨੂੰ ਨਹੀਂ ਮੰਨਦੇ, ਆਪਣੀ ਦੇਹ ਦੀ ਮਨੌਤ ਪੂਰੀ ਹੈ। ਆ ਬੀਬੀਆਂ ਨੂੰ ਵਿਆਹਾਂ ਵਿੱਚ ਬਰੀਆਂ ਆਉਂਦੀਆਂ, ਮੇਰਾ ਖਿਆਲ ਹੀ ਨਹੀਂ ਇੱਕ ਵਾਰੀ ਵੀ ਸੂਟ ਨਹੀਂ ਪਹਿਨੇ ਹੁੰਦੇ, ਤੇ ਗਾਹਾਂ ਨਵੇਂ ਫੈਸ਼ਨਾਂ ਨਾਲ ਹੋਰ ਪੇਟੀਆਂ ਭਰੀ ਜਾਂਦੀਆਂ। ਉਹ ਕਿਸੇ ਗਰੀਬ ਨੂੰ ਦਾਨ ਵੀ ਨਹੀਂ ਕਰਦੀਆਂ, ਹਲੇ ਹਾਈ ਖਾ ਜਾਂਦਾ ਜਾਂ ਪਏ ਹੀ, ਬਸ ਇੰਨਾ ਕਿ ਚਾਹ ਹੁੰਦਾ, ਪੇਟੀ ਭਰੀ ਹੋਈ ਹੈ। ਗੱਜ ਕੇ ਬੋਲੋ, ਕਿਆ ਆਸਰਾ। ਕਹਿੰਦੇ ਉਹ ਮੁਹੰਮਦ ਸਾਹਿਬ ਗਏ ਤੇ ਉਹਨਾਂ ਦੀ ਲੜਕੀ ਸੀ ਫਾਤਮਾ, ਬੜਾ ਪਿਆਰ ਉਹਨੂੰ ਚੰਗਾ ਬਸਤਰ ਪਾਇਆ ਹੋਇਆ, ਕੋਈ ਗਹਿਣੇ ਗੱਟੇ ਪਾ ਕੇ ਬੈਠੀ ਸੀ, ਤੇ ਮੁਹੰਮਦ ਸਾਹਿਬ ਮੁੜਿਆ। ਉਹਨੇ ਕਿਹਾ ਵੀ ਪਿਤਾ ਜੀ ਮੇਰੇ ਨਾਲ ਪਿਆਰ ਬੜਾ ਕਰਦੇ ਸੀ, ਅੱਜ ਮੁੜ ਕਿਉਂ ਗਏ, ਨਾਰਾਜ਼ ਹੋ ਗਏ, ਆ ਗਈ। ਪਿਤਾ ਸ਼ਰੀਫ ਕੀ ਗਲਤੀ ਹੋ ਗਈ ਕਿ ਤੁਸੀਂ ਮਿਲੇ ਨਹੀਂ, ਆਸ਼ੀਰਵਾਦ ਨਹੀਂ ਦਿੱਤੀ, ਮੁੜ ਗਏ। ਉਹਨਾਂ ਨੇ ਅੱਖਾਂ 'ਚ ਅੱਥਰੂ ਡਿੱਗਣ ਲੱਗ ਪਏ। ਕਹਿੰਦੇ ਮਹਾਰਾਜ ਕਿਆ ਗੱਲ ਅੱਥਰੂ ਡਿੱਗਦੇ। ਕਹਿੰਦੇ ਆ ਜਿੰਨੇ ਤੂੰ ਮਹਿੰਗੇ ਸੂਟ ਪਾਏ ਆ, ਗਹਿਣੇ ਪਾਏ ਆ, ਇੰਨੇ ਨਾ ਕਈ ਗਰੀਬ ਬੀਬੀਆਂ ਦੇ ਪੜਦੇ ਕੱਜੇ ਜਾ ਸਕਦੇ ਸੀ ਕਿ ਮੇਰੀ ਪੁੱਤਰੀ ਫਾਤਮਾ ਇਹ ਕੰਮ ਕਰ ਰਹੀ। ਮੈਂ ਤਾਂ ਗਰੀਬਾਂ ਦੀ ਮਦਦ ਵਾਸਤੇ ਆਇਆ। ਗੱਜ ਕੇ ਬੋਲੋ, ਕਿਸੇ ਵੀ ਮਹਾਂਪੁਰਖ ਦਾ ਜੀਵਨ ਪੜੋ, ਉਹਦੇ ਜੀਵਨ ਦੇ ਵਿੱਚ ਬੜੀਆਂ ਬੜੀਆਂ ਉਚਾਈਆਂ ਵੀ ਹੁੰਦੀਆਂ, ਪਰ ਅੱਜ ਅਸੀਂ ਆਪਣੇ ਐਸ਼ੋ ਇਸ਼ਰਤ ਵਾਸਤੇ ਕਈ ਗਰੀਬਾਂ ਨੂੰ ਨੰਗੇ ਕਰ ਰਹੇ ਹਾਂ, ਆਪਣੇ ਮੂੰਹ ਦੇ ਸਵਾਦਾਂ ਵਾਸਤੇ ਕਈਆਂ ਦੀ ਭੁੱਖ ਜਿਹੜੀ ਹੈ ਉਹਨੂੰ ਬਰਬਾਦ ਕਰ ਰਹੇ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ, ਅਗਿਆਨ ਇਹ ਅਗਿਆਨ ਤਿਮਰ ਅਗਿਆਨ ਰੂਪੀ ਹਨੇਰਾ ਹੈ। ਮੋਹ ਮਨ ਰਹੇ ਔਰ ਜਾਈ, ਕਹਿੰਦੇ ਆ ਜਿੰਨੇ ਕਲਯੁਗੀ ਜੀਵ ਆ ਇਹਨਾਂ ਦਾ ਮਨ ਬਸ ਇਹਨਾਂ ਉਲਝਣਾ ਵਿੱਚ ਉਲਝਿਆ ਹੋਇਆ, ਜਿਹੜਾ ਉਲਝਣਾ ਚ ਉਲਝਿਆ ਹੋਇਆ ਉਹ ਸੁਖੀ ਤੇ ਹੁੰਦਾ ਹੀ ਨਹੀਂ। ਗੱਜ ਕੇ ਬੋਲੋ, ਉਲਝਣਾ ਵਿੱਚੋਂ ਨਿਕਲਣ ਵਾਲਾ ਹੀ ਸੁਖੀ ਹੈ, ਉਲਝਣਾ ਚ ਫਸਣ ਵਾਲਾ ਸੁਖੀ। ਸਾਰਾ ਸੰਸਾਰ ਉਲਝਣਾ ਦੇ ਵਿੱਚ ਫਸਣ ਕੀ ਵੇ ਸਭ ਕੁਝ ਜਾਣਾ, ਟੁੱਟਣ ਕੀ ਕੋਈ ਫਸਾਉਣੇ ਦੀਆਂ ਵਿਧੀਆਂ ਦੱਸੀ ਜਾਂਦੇ ਆ, ਨਿਕਲਣ ਦੀ ਤੇ ਦਾਦਾ ਨੀ, ਤੇ ਜੋ ਕੋਈ ਦੱਸੇ ਨਿਕਲ ਕੇ ਰਾਜੀ ਵੀ ਕੋਈ ਨੀ। ਰਾਵ ਸਗਲ ਜਨਮ ਭਰਮ ਹੀ ਭਰਮ ਕੋ, ਇਹ ਜਿੰਨਾ ਜਨਮ ਇੱਕ ਭਰਮ ਚੋਂ ਨਿਕਲੇ, ਦੂਆ ਦੂਏ ਚੋਂ ਨਿਕਲੇ, ਤੀਆ ਤੀਏ ਚੋਂ ਤੀਆ, ਇਸੇ ਤਰ੍ਹਾਂ ਨਸ਼ਟ ਕਰ ਲੈਂਦੇ ਹਨ। ਹੁਣ ਵਿਆਹ ਕਰਾਇਆ, ਇੱਕ ਬੀਬੀ ਛੱਡੀ ਦੂਜੀ ਲੈਣ ਦੀ, ਇੱਕ ਬੀਬਾ ਛੱਡਿਆ ਦੂਜੇ ਬੀਬੇ ਮਗਰ ਤੁਰ ਪੈ, ਹੈ ਤਾਂ ਇਹ ਸਰੀਰ ਹੱਡਾਂ ਦਾ ਇੱਕ ਢਾਂਚਾ। ਆਖਾਂ ਗਿੱਦ ਨਾ ਭਰੀਆਂ, ਨਾਸਾਂ ਛੀਂਡ ਨਾ, ਕੰਨ ਮੈਲ ਨਾ, ਮੂੰਹ ਠੁੱਕ ਨਾ, ਮਲ ਮੂਤਰ ਨਾ ਭਰੀ ਹੋਈ ਦੇਹ ਹੈ। ਦੂਜੀ ਦੇਹ ਚੋਂ ਕੀ ਕੱਢੋਗੇ? ਉਹ ਚ ਵੀ ਇਹੀ ਗੰਦ ਆ, ਉਹਦੇ ਚ ਵੀ ਇਹੀ ਗੰਦ ਆ। ਕਹਿੰਦੇ ਦੇਹ ਦੀ ਪੂਜਾ ਨਾ ਕਰੋ। ਜਿੰਨਾ ਇਸ ਵੇਲੇ ਦੇਹ ਗ੍ਰਸਤ ਲੋਕ ਹੋ ਚੁੱਕੇ ਆ, ਇੰਨੇ ਦਾ ਕਿਸੇ ਯੁੱਗ ਚ ਵੀ ਨਹੀਂ ਹੋਏ। ਉਮਰ ਵੀ ਥੋੜੀ, ਦੇਹ ਗ੍ਰਸਤ ਜ਼ਿਆਦਾ। ਅੱਗੇ ਸਾਡੇ ਬਜ਼ੁਰਗ ਇੱਕ ਥਾਂ ਸ਼ਾਦੀ ਹੋ ਗਈ, ਸਾਰੀ ਉਮਰ ਬਤੀਤ ਕਰਦੇ ਸੀ। ਔਰ ਜੇ ਬਨਵਾਸ ਹੁੰਦਾ ਸੀ ਬਜ਼ੁਰਗ ਨੂੰ, ਉਹਦੀ ਧਰਮ ਪੱਤੀ ਮਹਿਲ ਛੱਡ ਕੇ ਜੰਗਲ ਦਾ ਰਸਤਾ ਫੜਦੀ ਸੀ, ਪਰ ਆਤਮਗਰ ਤੁਰ ਪੈਂਦੇ ਸੀ ਰਾਜ ਨੂੰ ਠੁੱਡ ਮਾਰ ਕੇ। ਇਹ ਉਸ ਦੇਸ਼ ਦੀ ਸਭਿਅਤਾ ਸੀ। ਅੱਜ ਕਿਆ ਹੈ? ਸਾਰਾ ਕੁਝ ਤੁਸੀਂ ਹਟਾਉਂਦੇ ਆ, ਦੇਖਦੇ ਆ, ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੋਹ ਮਨ ਰਹੇ ਅਰਜਾਈ, ਇਹ ਸਾਰਾ ਜਨਮ ਭਰਮਾਂ ਦੇ ਭਰਮ। ਉਹ ਹੋਰ ਔਰਤ ਆਏਗੀ, ਉਹਦੇ ਚ ਕੁਝ ਹੋਰ ਲੱਜ ਪਏਗਾ, ਹੋਰ ਮਰਦ ਆਏਗਾ, ਉਹ ਚ ਕੁਝ ਹੋਰ ਲੱਜ ਪਏਗਾ। ਕਿਆ ਲੱਜੇਗਾ? ਕਿਆ ਹੈ? ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੋਹਾ ਗਾਟਾਲੇ, ਏਕ ਨਿਮਖ ਕਾਮ ਸਵਾਦ ਕਾਰਨ, ਕੋਟ ਦਿਵਸ ਦੁੱਖ ਪਾਵੈ, ਘੜੀ ਮੋਹ ਸੰਗ ਮਾਣੈ ਰਲੀਆ, ਫਿਰ ਬਹੁਰ ਬਹੁਰ ਪਛਤਾਵੈ। ਬਾਣੀ ਕੀ ਕਹਿੰਦੀ ਹੈ? ਅਸੀਂ ਕਿਆ ਕਰਦੇ ਹਾਂ? ਆ ਵਿਸ਼ੇ ਵਿਕਾਰਾਂ ਦੀ ਨਦੀ ਦੇ ਵਿੱਚ ਕਿੰਨੀਆਂ ਜਵਾਨੀਆਂ ਗਰਕ ਹੋ ਰਹੀਆਂ। 80-80 ਸਾਲ ਦੇ ਬੁੱਢੇ ਵੀ ਮਰਨ ਡੈ, ਉਹਨਾਂ ਦੇ ਮਨ ਚੋਂ ਵੀ ਹਾਲੇ ਭੋਗ ਵਾਸ਼ਨਾ ਨਾਸ ਨਹੀਂ ਹੋ ਰਹੀ। ਇਸ ਸੰਸਾਰ ਹੀ ਦੇ ਵਿੱਚ ਬਸ ਕੁੱਤੇ ਹੱਡੀ ਦਾ ਸਵਾਦ ਹੈ ਜਿਹਦੇ ਵਾਸਤੇ ਦੌੜਦੇ। ਹੁਣ ਤੁਸੀਂ ਇੰਨਾ ਭੱਜਦੇ ਆ, ਗਾਹਾਂ ਤੁਹਾਨੂੰ ਪਸ਼ੂ ਬਣਾ ਦੇਗਾ, ਟੱਟਾ ਬਣ ਜਾਓਗੇ, ਗਊਆਂ ਦੇ ਬਾਗ ਚ ਫਿਰੋਗੇ, ਉੱਥੇ ਪੜਦੇ ਕੁਛ ਵੀ ਲੋੜ ਨਹੀਂ। ਜਿੰਨੇ ਮਰਜ਼ੀ ਵਿਸ਼ੇ ਵਿਕਾਰ ਭੋਗੀ ਜਾਇਓ, ਜੇ ਵਿਸ਼ੇ ਵਿਕਾਰ ਭੋਗਣ ਚ ਆਨੰਦ ਆ ਤੇ ਪਸ਼ੂਆਂ ਨੂੰ ਜ਼ਿਆਦਾ ਆਨੰਦ ਆ। ਪਰ ਅੱਜ ਦਾ ਮਨੁੱਖ ਪਸ਼ੂ ਬਿਰਤੀਆਂ ਤੋਂ ਵੀ ਗਾਹਾਂ ਨਿਕਲ ਚੁੱਕਿਆ। ਕਹਿੰਦੇ ਗ੍ਰਸਤ, ਗ੍ਰਸਤ ਕਿਆ? ਪਹਿਲਾਂ ਗ੍ਰਸਤ ਦੀ ਪੜ੍ਹਾਈ ਕਰੋ। ਗ੍ਰਸਤ ਹੈ ਕੀ? ਇਹਦੇ ਵਿੱਚ ਕਿੰਨਾ ਸਾਂਝ ਨੇ। ਬ੍ਰਹਮਚਾਰੀ ਰਹਿਣਾ ਤੇ ਇੰਨਾ ਔਖਾ ਨਹੀਂ ਜਿੰਨਾ ਗ੍ਰਸਤੀ ਬਣਨਾ ਔਖਾ। ਗ੍ਰਸਤ ਦੀਆਂ ਕੁਝ ਨਿਜਮਾਵਲੀਆਂ ਹਨ ਸ਼ਾਸਤਰਾਂ ਲਿਖੀਆਂ। ਬ੍ਰਹਮਚਾਰੀ ਦਾ ਜੀਵਨ ਕੀ ਹੈ? ਗ੍ਰਸਤੀ ਦਾ ਕੀ ਜੀਵਨ ਆ? ਬਾਣਪ੍ਰਸਤ ਦਾ ਜੀਵਨ ਕੀ ਹੈ? ਸੰਨਿਆਸੀ ਦਾ ਕੀ ਹੈ? ਪਰਜਾ ਦਾ ਕੀ ਧਰਮ ਹੈ? ਰਾਜ ਧਰਮ ਕੀ ਹੈ? ਹਰ ਚੀਜ਼ ਲਿਖੀ ਹੋਈ ਹੈ। ਸੁਣਾਵੇ ਕੌਣ ਤੇ ਸੁਣੇ ਕੌਣ? ਇਹਦਾ ਟਾਈਮ ਲੱਗਦਾ। ਜ਼ਿੰਦਗੀਆਂ ਦੇ ਅੱਗੇ ਗੁਰੂਕੁਲ ਹੁੰਦੇ ਸੀ, ਮਹਾਤਮਾ ਦੇ ਆਸ਼ਰਮ, ਉਹ ਬੜੇ ਬੜੇ ਵਿਦਵਾਨ ਹੁੰਦੇ ਸਨ, ਉਹਨਾਂ ਕੋਲ ਜਾਂਦੇ ਸਨ ਲੋਕ, ਉਹਨਾਂ ਨੂੰ ਇਹ ਚੀਜ਼ਾਂ ਮਿਲਦੀਆਂ ਸਨ, ਦੱਸਦੇ ਸਨ। ਉਸ ਦੇਸ਼ ਦੇ ਦੇਖ ਲਓ, ਬੱਚੇ ਬੱਚੀਆਂ ਦਾ ਇਹੋ ਜਿਹਾ ਸੁੰਦਰ ਜੀਵਨ ਹੁੰਦਾ ਸੀ ਤੇ ਦੁਨੀਆ ਦੇਖਦੀ ਤੰਗ ਰਹਿੰਦੀ ਸੀ ਕਿ ਭਾਰਤੀ ਸੱਭਿਆ ਤੇ ਮਨੁੱਖ ਕੈਸੇ ਹਨ। ਆ ਵਿਵੇਕਾਨੰਦ ਜੀ ਇੱਥੇ ਕਿਤੇ ਆ ਗਏ ਅਮੈਰੀਕਾ ਚ, ਉਹ ਪਤੀ ਤਾਜ਼ਾ ਹੀ ਦੱਬੇ ਆ ਗਿਆ, ਗੋਰਾ ਕੋਈ, ਤੇ ਉਦੋਂ ਕੱਚੀ ਕਬਰ ਹੋਏਗੀ। ਅਮੀਰ ਪੱਕੀ ਵੀ ਬਣਾ ਲੈਂਦੇ ਆ, ਉਹ ਕਬਰ ਗਿੱਲੀ ਸੀ ਤੇ ਬੀਬੀ ਪੱਖੀ ਝੱਲਦੀ ਸੀ ਗਰਮੀਆਂ ਦਾ ਮਹੀਨਾ। ਵਿਵੇਕਾਨੰਦ ਕਹਿੰਦੇ ਬੜੀ ਪਤੀਵਰਤਾ ਹੈ, ਪਤੀਵਰਤਾ ਤਾਂ ਸਾਡੇ ਦੇਸ਼ ਚ ਹੁੰਦਾ, ਸਤੀਵਰਤਾ ਇੱਥੇ ਵੀ ਧੰਨ ਪਾਗ, ਮੈਂ ਤਾਂ ਸਮਝਦਾ ਇੱਥੇ ਨਹੀਂ ਹੋਏਗਾ। ਕਹਿੰਦੇ ਉਹ ਖੜ ਖੜ ਕਹਿਣ ਲੱਗੇ, ਬੀਬੀ ਪੱਖੀ ਝੱਲ ਰਿਹਾ ਕਬਰ ਤੇ। ਕਹਿੰਦੇ ਮੇਰੇ ਪਤੀ ਨੇ ਕਿਹਾ ਸੀ ਜਿੰਨਾ ਚਿਰ ਕਬਲ ਗਿੱਲੀ ਰਹੇ ਉਨਾ ਚਿਰ ਹੋਰ ਵਿਆਹ ਨਹੀਂ ਕਰਾਉਣਾ, ਤੇ ਵਿਵੇਕਾਨੰਦ ਦਾ ਜਿਹੜਾ ਇਹਨਾਂ ਪ੍ਰਤੀ ਕੋਈ ਭਾਵਨਾ ਸੀ ਉਹ ਘੜਾ ਚਰਾ ਛੇ ਡਿੱਗ ਪਿਆ। ਉਹ ਕਹਿੰਦੇ ਹਿੰਦੁਸਤਾਨ ਦੀ ਇਸਤਰੀ ਹੀ ਪਤੀ ਵਰਤਾ ਰਹਿ ਸਕਦੀ ਹੈ, ਜੇ ਵਿਧਵਾ ਹੋ ਗਈ ਹੈ ساری جندگی برہم چرج وچ گزار دیندی ہے. علاقے دے لوک اُدے چرناں نوں نمسکاراں فرشتے متھا ٹیکدے سی. ماتا گندھاری سی کہ تیرا اکھاں توں اناں اکھاں تے پٹی بن لے میرے پتی نہیں دیکھدے میں وی نہیں دیکھنا. تے پتیاں دے وچ وی کوئی لچھن ہوندے سن. ہن اے نہیں کہ پتی آنڈے میٹ شراباں تے بوتلاں سارے نشے پتے کو کرم کرے وہ کہے مینو پرمیشر من. ادھر بی بی او فیشن پرستی ہو کہ وہ آپ ادھریاں کرے وہ کہے مینو سیتا منو. ایسا تو بڑا مشکل ہو جائے گا. استری واسطے بھی برابر ہے پرش واسطے. پرش ستی ورتا دھرم تارے استری پتی ورتا. یہ سکھیا تہاڈے چ آ جائے مسلمان کی سورگ دا فرشتہ بھی سکھاں دی کڑی نو کدے برگلا نہیں سکدا. کیوں برگلائی جانی انہوں نے کوئی پتی ورتا دھرم کی سکھیا نہیں دتی. انہوں چھوکریاں نو ستی ورتا دھرم کا گیان نہیں. آ کیرتن سیکھ لیا انہیں شبد کڑا تے ایک آرٹ ہنر بنا لیا. پر کیرتن دی جڑی مہانتا سی انہوں سمجھن دی کوشش ہی نہیں کیتی بھی کیرتن چیز کیا ہے. تو اس کر کے مہاراج سچے پاتشاہ کہندے ہن سگل جنم بھرم ہی بھرم کھویو اے شریر ایک شب مردہ. جنہ چر چیتنیا جی انہوں پرابت کر لیا شب بن جاؤ گا. جی اس نہیں پرابت کیتا ہے شب ایک مردہ. ات سندر کلین چتر مکھ نیانی تنوانت مرت کئی ہے نانکا جی پریت نہیں بھگوانت. تو ست گرو جی سمجھا رہے ہیں نہ آسر مت پائی ٹکا والی بدھی تو پائی ہی نہیں. بدھی نو ٹکاؤ ہوں جنوں میرا من نہیں جی لگتا میرا من نہیں جی ٹکتا. وہ من ٹکاؤ واسطے تھی کیتا ہی کچھ نہیں. من ٹکاؤ والی تے کوئی چیز ہی ہے کہ من ٹکے کدے نال. من ٹکاؤ والی بھی کوئی وستو ہے. ٹکاؤ واسطے سادھن کرنے پیندے ہے کمائی کرنی پی گلا باتاں نہ تو من ٹکنا نہیں. بڑی محنت کرنی پی. جڑی آستر بدھی سی انہوں مہاویر جی نے سہلے سی اوستھا کیا جی میں پہاڑ اچل ہوں ہلدا ہی وہ اوستھا. دیکھو پنجویں پاتشاہ تتی تبی تے نویں دی متی داس ستی داس دیال داس منی سنگھ تارو کنے گنا. مہاویر جی جینیاں دے مہاپرکھ ہوئے ہم بیٹھے سی تپسیا کر. وہ کوئی آ گیا پشو چرواہا کہندا جی میں روٹی کھایا میں روٹی نہیں آئی اب میری مجھا گائیاں دیکھو. وہ تو سنیا نہیں اپنے آنند سروپ سن. جی لے آیا مجھا گائیاں ادھر نکل گئی. وہ سنت تے گسا چاڑیا اتے کلیاں دو کٹ کے نا کنا دھو کے آر پار کٹتی مجھا سامن تر گیا گائیاں. اندر پرگٹ ہوا سورگ تو مہاراج تہاڈے تے بڑا قہر ہویا میں ہن تہاڈی سرکھیا کراں گا. کہندے توں کا تین سرکھیا کراں گا. کہندے اے اودا کرم اے مہاویر دا مہاویر دا کرم سی دھیان وچ اس تے ہوندا. کہندے جے میں ٹھوکیاں سی تے پھل بھوگ لیا جو ان کیتا او بھوگ لو. ایہو جے سادھو ہندوستان نے پیدا کیتے اے راجیاں دے پتر سن بھگوان بدھ ورگے. اگے راجے لوگ تیاگ براگ دھار کے ایسیاں اوستھاں نوں تر پندے سی. اج بھوکے مردے کوئی ترن تیار نہیں. نہ گرو نانک روٹی بھی رج بھی ملتی ہے سارے سکھ بھی ملتے پھر بھی کوئی ترن تیار نہیں. انہیں بھوگوں کے گلتان ہو چکے. ستگر سچے پاتشاہ جی کہندے ہن نہ آستر مت پائی ٹکا والی بدھی تو پائی ہی نہیں. اتنا من چنچل ہے کہ دیکھ لو اس طرح کے باندر مگ نچا رہا ہے کو کہن والی گلا ہی نہیں. ویکھیا سخت رہے ہو نسباس بیشیاں سخت ہو رہا دن رات. یہ کام کی اگ نہیں بجتی. یہ بجاؤ واسطے دیکھ لو کس طرح جا کے کی کرم کر رہے ہے. وہ ایس دیس میں تو بہت بڑی وترنی ندی چلتی ہے. یہ پرواب ادھر نو بھی ترتا جا رہا گج کے بولو. ویکھیا سخت وکار گلتان رہے دن رات نہ چھوٹی ادمائی. جڑی نیچتائی سی وہ من چون تیاگی نہیں. وہ نیچتائی نہیں من چون تیاگی. کندن بابا دیپ سنگھ سکیت منڈی راجے دی لڑکی چمبیال کماری پتان شری دے نال آئی بائی تار دے راجے کمارے درشن کیتے. آتما آنند وچ ایسی لین ہوئی سمادھی وچ ਜੇ ਉਹਨੂੰ ਭੁੱਲ ਗਿਆ ਆਪਾਂ ਦਸਮ ਪਾਤਸ਼ਾਹ ਦਰਸ਼ਨ ਆਪ ਪਰਮੇਸ਼ਰ ਦਾ ਰਾਜੇ ਚਲੇ ਗਏ। ਲੜਕੀ ਪੁੱਛਿਆ ਕਿ ਪੁੱਤਰੀ ਤੂੰ ਕਿਹਦੀ ਲੜਕੀ ਹੈ? ਮਹਾਰਾਜ ਮੈਂ ਸੁਖੇਤ ਮੰਡੀ ਦੇ ਰਾਜੇ ਦੀ ਲੜਕੀ ਹੈ। ਤੂੰ ਰਹਿ ਗਈ? ਕਹਿੰਦੇ ਮਹਾਰਾਜ ਆਪ ਜੀ ਦਰਸ਼ਨ ਚ ਬਿਰਤੀ ਲੀਨ ਹੋ ਗਈ, ਸਮਾਧੀ ਲੱਗ ਗਈ, ਸ਼ਬਦ ਵਿੱਚ ਸੁਰਤੀ ਚਲੇ ਗਈ, ਜੁੜ ਗਿਆ ਮਨ। ਮਹਾਰਾਜ ਨੇ ਕਿਹਾ ਕੋਈ ਸਿੱਖ ਹੈ ਜਿਹੜਾ ਇਸ ਲੜਕੀ ਨੂੰ ਉੱਥੇ ਪਹੁੰਚਾ ਕੇ ਆ ਗਿਆ? ਜੋ ਮਹਾਰਾਜ ਨੇ ਉਹਨੂੰ ਕੋਈ ਸਰੂਪ ਦਿੱਤਾ ਸੀ, ਬਾਬਾ ਦੀਪ ਸਿੰਘ ਵਾਲਾ ਇਸ਼ਾਰਾ ਹੋਇਆ, ਜਾਓ ਬਾਲ ਬ੍ਰਹਮਚਾਰੀ ਨੂੰ ਉਹਦੀ ਹਿਫਾਜ਼ਤ ਵਾਸਤੇ ਸੁਖੇਤ ਮੰਡੀ ਭੇਜਿਆ, ਜਿਹੜਾ ਬ੍ਰਹਮਚਾਰੀ 60,000 ਲੜਕਾ। ਜੇ ਤਾਰੂ ਸਿੰਘ ਨੇ ਖੋਪਰੀ ਲਈ ਬ੍ਰਹਮਚਾਰੇ ਦਾ ਵਾ, ਬਾਬਾ ਦੀ ਤਲੀ ਸਿਰ ਫਿਰ ਲੱਗ ਕੇ ਲੜਿਆ ਬ੍ਰਹਮਚਾਰੇ ਦਾ ਵਾ, ਗੁਰਬਖਸ਼ ਸਿੰਘ ਅਕਾਲ ਤਖ਼ਤ ਪਿੱਛੇ ਲੜਿਆ ਬ੍ਰਹਮਚਾਰੇ ਦਾ ਬਲ, ਅਕਾਲੀ ਫੂਲਾ ਦਰਿਆ ਵਿੱਚ ਲੰਘ ਗਿਆ ਤੇ ਬ੍ਰਹਮਚਾਰੇ ਦੇ ਬਲ। ਅੱਜ ਇਹਨੂੰ ਦੇਖ ਲਓ ਕੁਹਾੜਾ ਲੈ ਕੇ ਕਿਵੇਂ ਵੱਢਿਆ ਜਾ ਰਿਹਾ, ਉਹਦੇ ਛਿੱਟੇ ਜਿਹੜੇ ਨਿਕਲ ਰਹੇ ਆ ਬੜੇ ਭਿਅੰਕਰ, ਉਹ ਤੁਹਾਡੇ ਸਾਹਮਣੇ। ਸਤਿਗੁਰ ਸੱਚੇ ਪਾਤਸ਼ਾਹ ਦੇ ਵੇਖਿਆ ਸਖ ਰਹੇ ਹੋ, ਇਸ ਵਾਸਤੇ ਦਿਨ ਰਾਤ ਗਲਤਾਨ ਰਿਹਾ ਮੈਂ ਛੁੱਟੀ ਅਧਮਾਈ, ਜਿਹੜੀ ਮਨ ਚ ਨੀਚਤਾਈ ਸੀ, ਵਕਾਰਾਂ ਵਾਲੀ ਸੋਚ ਸੀ, ਉਹਨੂੰ ਸੁਪਨੇ ਚ ਵੀ ਨਹੀਂ ਤਿਆਗਦੇ ਹਨ। ਸਾਧ ਸੰਕਬ ਹੋਣੀ ਕਿਹਾ, ਇਹ ਕਮਜ਼ੋਰੀ ਕਿਉਂ ਰਹੀ? ਸਾਦੇ ਮਨ ਵਾਲੇ ਮਹਾਂਪੁਰਖਾਂ ਦੀ ਸੰਤਾਂ ਦੀ ਸੰਗਤ ਨਹੀਂ ਕੀਤੀ, ਇੰਦਰੇ ਜਿਤ ਮਹਾਂਪੁਰਸ਼ਾਂ ਦੀ ਸੰਗਤ ਨਹੀਂ ਕੀਤੀ, ਨਾ ਕੀਰਤ ਪ੍ਰਭ ਗਾਈ, ਇੱਕ ਤਾਂ ਉਹਨਾਂ ਦੀ ਸੰਗਤ ਨਹੀਂ ਕੀਤੀ। ਉਹਨਾਂ ਤੋਂ ਹੀ ਪਰਮਾਤਮਾ ਦਾ ਜਸ ਧਰਮ ਦਾ ਵਿਚਾਰ ਮਿਲਣਾ ਸੀ, ਕਿਉਂਕਿ ਸੰਤ ਸਾਹਿਬ ਰਾਮ ਕੇ ਕਰ ਕਿਰਪਾ ਦੀਆ, ਮਤਲਬ ਉਹਨਾਂ ਤੋਂ ਹੀ ਰਾਮ ਦੀ, ਚੋਰਾਂ ਤੋਂ ਚੋਰੀ ਸਿੱਖੋਗੇ, ਨਸ਼ਈਆਂ ਤੋਂ ਨਸ਼ੇ ਸਿੱਖੋਗੇ, ਜੇ ਭਜਨ ਕਰਨ ਦਾ ਢੰਗ ਸਿੱਖੋਗੇ ਤੇ ਚੰਗੇ ਸੁਲਝੇ ਹੋਏ ਕਿਸੇ ਮਹਾਂਪੁਰਖ ਦੁਆਰਾ ਹੀ ਸਿੱਖੋਗੇ। ਇਸ ਕਰਕੇ ਕਹਿੰਦੇ ਨਾ ਕੀਰਤ ਪ੍ਰਭ ਗਾਈ, ਪ੍ਰਭੂ ਦੀ ਕੀਰਤੀ ਪ੍ਰਭੂ ਦਾ ਜਸ ਬਣੀ ਗਾਇਆ। ਗੱਜ ਕੇ ਬੋਲੋ, ਜਨ ਨਾਨਕ ਮੈਂ ਨਾਹੀਂ ਪਊ ਗੁਣ, ਜਨਾਂ ਦੇ ਕਲਿਆਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਨੌਵੇਂ ਸਰੂਪ। ਇਹ ਸਾਹਿਬ ਸਿੰਘ ਤੇ ਹੋਰ ਢੰਗ ਦੇ ਅਰਥ ਕਰ ਜਾਂਦਾ, ਉਹ ਗੁਰੂ ਨੂੰ ਅਸੀਂ ਦਾਸ ਬਣਾ ਦਿੰਦੇ ਹਾਂ। ਸਾਨੂੰ ਦਾਸਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਦੱਸਦੇ ਹੋਏ ਸ੍ਰੀ ਗੁਰੂ ਨਾਨਕ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਇਹ ਦੁਨੀਆਂ ਦੇ ਲੋਕੋ ਮਨ ਚ ਭਾਵਨਾ ਬਣਾਵੋ ਪਰਮਾਤਮਾ ਦੇ ਅੱਗੇ ਖੜ ਕੇ, ਮੈਂ ਨਾ ਹੀ ਗੁਣ ਕੋਈ ਗੁਣ, ਸਾਡੇ ਚ ਕੋਈ ਵੀ ਗੁਣ ਨਹੀਂ ਹੈ, ਰਾਖ ਲੈ ਹੋ ਸਮਾ, ਅਸੀਂ ਤੁਹਾਡੀ ਸ਼ਰਨ ਵਿਚ ਆ ਕੇ ਡਿੱਗ ਪਏ ਹਾਂ, ਹੁਣ ਸਾਡੀ ਲਾਜ ਰੱਖ, ਤਰਾਹੇ ਤਰਾਹੇ ਆਪ ਜੀ ਦੀ ਸ਼ਰਨ ਵਿਚ ਹਾਂ। ਇਹ ਹੈ ਰੂਹਾਨੀ ਮਾਰਗ ਦੀ ਪਰਮਾਰਥੀ ਵਿਚਾਰਧਾਰਾ। ਅਗਰ ਅੱਜ ਦੀ ਇਸ ਕਥਾ ਨੂੰ ਤੁਸੀਂ ਆਪਣੇ ਮਨ ਵਿਚ ਵਸਾਓਗੇ ਤੇ ਤੁਹਾਡੇ ਨੇੜੇ ਇਹ ਪੰਜ ਵਕਾਰਾਂ ਰੂਪੀ ਦੂਤ ਫਟਕ ਨਹੀਂ ਸਕਣਗੇ। ਤੋ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਖੇਮਾ ਦੇ ਜਾਚਕ ਹਾਂ। ਭੁੱਲ ਚੁੱਕ ਦੀ ਖੇਮਾ ਸਤਿਗੁਰੂ ਜੀ ਕਰਨ, ਸੋਝੀ ਤੇ ਸਮਰਥ ਫਿਰਦੇ ਦੀ ਪਵਿੱਤਰਤਾ, ਵਕਾਰਾਂ ਦਾ ਨਾਸ, ਆਪਣੇ ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਖਾਲਸਾ ਪੰਥ ਦੀ ਵਫਾਦਾਰੀ ਅਤੇ ਸੇਵਾ ਕਰਨ ਦਾ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦਾ ਬਲ ਉਦਮ ਪ੍ਰਸ਼ਾਰਥ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭੈ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ, ਸਹਿਜ ਸੇਤੀ ਮਨ ਵਜਿਆ, ਵਧਾਈਆ ਰਾਗ ਰਤਨ ਪਰਿਵਾਰ ਪ੍ਰਿਆ ਸਾਬਦ ਗਾਉਣ ਆਈਆ, ਸਬਦੋਂ ਤੰਗਾ ਬੋਰੀ ਕੇਰਾ ਮਨ ਜੀ ਨੇ ਵਸਾਇਆ, ਕਹਿ ਨਾਨਕ ਆਨੰਦ ਹੋਇਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲਾ, ਤੂੰ ਮਨ ਮੇਰੇ ਦੁੱਖ ਸੰਸਾਰਣਾ, ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣਾ, ਸਾਵਨਾ ਗੱਲਾਂ ਸਮਰਾ ਸੁਆਮੀ ਸੁਖ ਮਨੋ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਤਾ ਤੇਰਾ, ਸਭ ਕਿਸ਼ਾ ਜਿਉਂਦੇ ਸੁਖ ਪਾਵੇ ਸਦਾ, ਸੋ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਾਵੇ, ਜੀ ਸਭ ਸੁਨੀਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਧਾਰੂ, ਸੱਚ ਨਵਾਂ ਧਾਰੂ, ਰਾਜਨ ਸੁਖਾਂ ਸਭ ਗੁਆਈਆ, ਕਰ ਸਾਂਤ ਸੁਖ ਮਨਾਏ ਵਸਿਆ,
ਜਿਨ ਇੱਛਾ ਸਭ ਭਜਾਈ ਸਦਾ ਗੁਰਬਾਣੀ ਕਥਾ ਗੁਰੂ ਵਿੱਚੋਂ ਜਿਹਨੀ ਹੈ ਵਡਿਆਈ ਹੈ ਕਹਿ ਨਾਨਾ ਸੋਹਣਾ ਸੰਤ ਸਭ ਧਰੋ ਪਿਆਰੋ ਪਾਚਾ ਨਾ ਮੇਰਾ ਧਾਰੋ ਬਾਜੇ ਪੰਜ ਸਭ ਤੇ ਘਰ ਸੁਭਾ ਗਿਆ ਘਰ ਸੁਭਾ ਗਏ ਸਭ ਨੂੰ ਅਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਵਸ ਕੀਤੇ ਕਾਲ ਪੰਡ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸਿਨਾ ਮੜਕਾ ਲਾ ਗਏ ਕਹਿ ਨਾਨਾ ਕਹਿ ਸੁਭਾ ਤਿਤ ਕਰਨ ਦਵਾਜੇ ਆਨੰਦ ਸੁਣੋ ਗੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰ ਤੇ ਪੂਰੇ ਵਰਤੇ ਜਾਣੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਦ ਤੂਰੇ।